अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक कीजी, सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਭੂਟਾਨ ਦੇ ਵਿਵਾਦਿਤ ਸਰਹੱਦੀ ਖੇਤਰ ਵਿੱਚ ਚੀਨ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ, ਕੈਨੇਡਾ ਪੁਲਿਸ ਨੇ ਨਜਾਇਜ਼ ਫਸਾਇਆ, ਕਿਹਾ ਥਿੰਦ ਨੇ। ਰਾਸ਼ਟਰਪਤੀ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ਦਾ ਦੌਰਾ ਤੇ ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਵੱਲੋਂ ਸੱਤਾ ਦੀ ਵੰਡ ਦੇ ਫਾਰਮੂਲੇ ਬਾਰੇ ਪੇਸ਼ਕਸ਼ ਨੂੰ ਨਾ ਆਖ ਦਿੱਤੀ ਹੈ। ਬਿਲਾਵਲ ਨੇ ਕਿਹਾ ਕਿ ਫਾਰਮੂਲੇ ਤਹਿਤ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਵਿਚਾਲੇ ਸਾਂਝਾ ਕੀਤਾ ਜਾਣਾ ਸੀ, ਪਰ ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਲੋਕਾਂ ਦੇ ਫਤਵੇ ਬਗੈਰ ਇਹ ਸਿਖਰਲਾ ਅਹੁਦਾ ਨਹੀਂ ਲੈਣਾ ਚਾਹੁੰਦੇ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ PPP ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦੇ ਦਾ ਉਮੀਦਵਾਰ ਸੀ, ਪਰ ਪਾਰਟੀ 8 ਫਰਵਰੀ ਦੀਆਂ ਚੋਣਾਂ ਵਿਚ ਕੌਮੀ ਅਸੈਂਬਲੀ ਵਿਚ 54 ਸੀਟਾਂ ਨਾਲ ਤੀਜੇ ਸਥਾਨ ਤੇ ਰਹੀ। ਜੇਲ੍ਹ ਵਿਚ ਬੰਦ ਸਾਬਕਾ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ ਹਿਮਾਇਤੀ ਆਜ਼ਾਦ ਉਮੀਦਵਾਰ 90 ਤੋਂ ਵੱਧ ਸੀਟਾਂ ਜਿੱਤਣ ਵਿਚ ਸਫਲ ਰਹੇ। ਨਵਾਜ਼ ਸ਼ਰੀਫ ਦੀ ਪਾਰਟੀ 74 ਸੀਟਾਂ ਨਾਲ ਦੂਜੇ ਨੰਬਰ ਤੇ ਹੈ। ਬਿਲਾਵਲ ਅਠਾਰਾਂ ਵਿਚ ਯੋਮ ਏ ਤਸ਼ਾਕੁਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ PMLN ਨੇ ਮੈਨੂੰ ਕਿਹਾ ਕਿ ਪਹਿਲੇ 3 ਸਾਲਾਂ ਸਾਡਾ ਪ੍ਰਧਾਨ ਮੰਤਰੀ ਹੋਵੇਗਾ ਤੇ ਮਗਰ ਉਹ 2 ਸਾਲਾਂ ਲਈ ਉਹ ਅਹੁਦਾ ਤੁਹਾਡੇ ਕੋਲ ਰਹੇਗਾ। ਮੈਂ ਇਸ ਪੇਸ਼ਕਸ਼ ਨੂੰ ਨਾ ਕਰ ਦਿੱਤੀ ਕਿਉਂਕਿ ਮੈਂ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ। ਮੈਂ ਪ੍ਰਧਾਨ ਮੰਤਰੀ ਬਣਾਂਗਾ ਜਦੋਂ ਪਾਕਿਸਤਾਨ ਦੇ ਲੋਕ ਮੈਨੂੰ ਵੱਡੇ ਫਤਵੇ ਨਾਲ ਚੁਣਨਗੇ। ਮੈਨੂੰ ਲੱਗਿਆ ਕਿ ਉਨ੍ਹਾਂ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਦੇ ਅਹੁਦੇ ਲਈ PPP ਉਮੀਦਵਾਰ ਹੋਣਗੇ। ਉਧਰ PMLN ਆਗੂ ਇਸ਼ਾਕ ਡਾਰ ਨੇ ਕਿਹਾ ਕਿ PPP ਤੇ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਯਤਨ ਜਾਰੀ ਰਹਿਣ ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਬਦਲ ਮੌਜੂਦ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਕੱਟੜ ਆਲੋਚਕ ਅਲੈਸਕੀ ਨਵਾਲਨੀ ਦੀ ਜੇਲ੍ਹ ਚ ਹੋਈ ਮੌਤ ਸੰਬੰਧੀ ਜਾਂਚ ਦਾ ਸਮਾਂ ਵਧਾ ਦਿੱਤਾ ਗਿਆ। ਰੂਸੀ ਜਾਂਚ ਕਮੇਟੀ ਨੇ ਕਿਹਾ ਕਿ ਨਵਾਲਨੀ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। ਇਹ ਜਾਣਕਾਰੀ ਨਵਾਲਨੀ ਦੀ ਮਾਂ ਲੁਧਮਿਲਾ ਨਵਾਲਿਆਨਾ ਨੂੰ ਦਿੱਤੀ ਗਈ ਹੈ। ਨਵਾਲਨੀ ਦੀ ਮਾਂ ਨੂੰ ਅੱਜ ਗੁਰਦਾਰ ਘਰ ਵਿਚ ਪੁੱਤਰ ਦੀ ਦੇਹ ਨੂੰ ਦੇਖਣ ਤੋਂ ਰੋਕ ਦਿੱਤਾ ਗਿਆ। ਨਵਾਲਨੀ ਦੀ ਤਰਜਮਾਨ ਕਿਰਾ ਯਰਸ਼ਿਮ ਨੇ ਐਕਸ ਤੇ ਕਿਹਾ ਕਿ ਰੂਸੀ ਦੇ ਅਧਿਕਾਰੀ ਜਾਂਚ ਦੇ ਸੰਬੰਧ ਵਿਚ ਝੂਠ ਬੋਲ ਰਹੇ ਹਨ ਅਤੇ ਉਹ ਸਿਰਫ਼ ਤੱਥ ਲੁਕਾਉਣ ਲਈ ਸਮਾਂ ਲੰਘਾ ਰਹੇ ਹਨ। ਨਵਾਲਨੀ ਦੀ ਮੌਤ ਲਈ ਆਲਮੀ ਆਗੂਆਂ ਨੇ ਪੁਤਿਨ ਅਤੇ ਉਸਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਵਾਲਨੀ ਦੀ ਟੀਮ ਨੇ ਕਿਹਾ ਕਿ ਉਸਦੀ ਹੱਤਿਆ ਕੀਤੀ ਗਈ ਹੈ। ਉਂਝ ਪੱਛਮੀ ਆਗੂ ਵੱਲੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਰੂਸੀ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਇਨ੍ਹਾਂ ਨਾਲ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਨਵਾਲਨੀ ਦੇ ਪਰਿਵਾਰ ਨੂੰ ਸੌਂਪਣ ਵਾਲੇ ਪੈਸਕੋਵ ਨੇ ਕਿਹਾ ਕਿ ਕੈਮਲਿਨ ਦਾ ਇਸ ਪ੍ਰਕਿਰਿਆ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ ਅਤੇ ਜਾਂਚ ਕਾਨੂੰਨ ਮੁਤਾਬਕ ਹੋ ਰਹੀ ਹੈ। ਨਵਾਲਨੀ ਦੀ ਭਾਈਵਾਲ ਇਵਾਨ ਜ਼ਡਨੋਵ ਨੇ ਰੂਸੀ ਅਧਿਕਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੇ ਗੁਨਾਹ ਛੁਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਰੂਸ ਚ ਹੁਣ ਤੱਕ 300 ਵਿਅਕਤੀਆਂ ਨੂੰ ਹਿਰਾਸਤ ਚ ਲਿਆ ਗਿਆ ਹੈ, ਜਦਕਿ 50,000 ਤੋਂ ਵੱਧ ਲੋਕਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਨਵਾਲਨੀ ਦੀ ਦੇਹ ਹਵਾਲੇ ਕਰ ਦੇਣ। ਚੀਨ ਵੱਲੋਂ ਕਥਿਤ ਤੌਰ ਤੇ ਭੂਟਾਨ ਨਾਲ ਵਿਵਾਦਿਤ ਖੇਤਰ ਤੇ ਤਰਜਮਾਨ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ। ਇਹ ਗਤੀਵਿਧੀਆਂ ਉਸ ਵੇਲੇ ਕੀਤੀਆਂ ਜਾ ਰਹੀਆਂ ਹਨ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਗੱਲਬਾਤ ਚੱਲ ਰਹੀ ਹੈ। ਇਹ ਖੁਲਾਸਾ ਹਾਂਗਕਾਂਗ ਆਧਾਰਿਤ ਸਾਊਥ ਚਾਈਨਾ ਮਾਰਨਿੰਗ ਨਿਊਜ਼ ਪੋਸਟ ਵਿਚ ਕਿਹਾ ਗਿਆ ਹੈ। ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੇ ਪਹਾੜੀ ਖੇਤਰ ਵਿਚ ਘੱਟੋ ਘੱਟ 3 ਪਿੰਡ ਬਣਾਏ ਗਏ ਹਨ। ਰਿਪੋਰਟ ਵਿਚ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਨੇ ਹਵਾਲੇ ਨਾਲ ਕਿਹਾ ਗਰੀਬੀ ਹਟਾਉਣ ਦੀ ਯੋਜਨਾ ਵਜੋਂ ਤੇਜ਼ੀ ਨਾਲ ਵਿਸਤਾਰ ਸ਼ੁਰੂ ਹੋਇਆ ਸੀ, ਪਰ ਇਹ ਦੋਹਰੀ ਕੌਮੀ ਸੁਰੱਖਿਆ ਭੂਮਿਕਾ ਨਿਭਾਉਂਦਾ ਹੈ। ਰਿਪੋਰਟ ਅਨੁਸਾਰ ਹਿਮਾਲਿਆ ਦੇ ਦੂਰ ਦੁਰਾਡੇ ਪਿੰਡਾਂ ਵਿਚ ਚੀਨ ਅਤੇ ਭੂਟਾਨ ਦੇ ਲੰਬੇ ਸਮੇਂ ਤੋਂ ਵਿਵਾਦਿਤ ਸਰਹੱਦੀ ਖੇਤਰ ਚ 18 ਨਵੇਂ ਚੀਨੀ ਨਿਵਾਸ ਆਪਣੇ ਨਵੇਂ ਬਣੇ ਘਰਾਂ ਵਿਚ ਦਾਖਲ ਹੋਣ ਦੀ ਉਡੀਕ ਕਰ ਰਹੇ ਸਨ। US ਅਧਿਕਾਰਤ ਮੈਕਸਲ ਟੈਕਨੋਲੋਜੀ ਦੀ ਸੈਟੇਲਾਈਟ ਇਮੇਜਰੀ ਖੇਤਰ ਚ 147 ਨਵੇਂ ਘਰ ਦਿਖਾਉਂਦੀ ਹੈ ਅਤੇ ਜੋ ਵਸਨੀਕਾਂ ਦੇ ਆਉਣ ਤੋਂ 7 ਦਿਨ ਪਹਿਲਾਂ ਲਾਈ ਗਈ ਸੀ। ਪਿੰਡਾਂ ਨੂੰ 235 ਘਰਾਂ ਲਈ ਡਿਜ਼ਾਈਨ ਕੀਤਾ ਗਿਆ ਸੀ, ਜਦਕਿ 2022 ਤੱਕ ਸਿਰਫ 70 ਘਰ ਵਿਚ 200 ਲੋਕ ਉਥੇ ਰਹਿੰਦੇ ਸਨ। ਇਸ ਦੌਰਾਨ ਭਾਰਤ ਨੇ ਚੀਨੀ ਫੌਜ ਵੱਲੋਂ ਡੋਕਲਾਮ ਟ੍ਰਾਈ ਜੰਕਸ਼ਨ ਤੇ ਕੀਤੇ ਜਾ ਰਹੇ ਸੜਕ ਦੇ ਨਿਰਮਾਣ ਦਾ ਸਖ਼ਤ ਵਿਰੋਧ ਕੀਤਾ ਕਿਉਂਕਿ ਇਸ ਨਾਲ ਉਸ ਦੇ ਸਮੁੱਚੇ ਸੁਰੱਖਿਆ ਹਿੱਤਾਂ ਤੇ ਅਸਰ ਪਵੇਗਾ। ਉਹ ਤੰਗ ਸਿਲੀਗੁੜੀ ਕੋਰੀਡੋਰ ਨੇੜੇ ਹੈ, ਜਿਸ ਨੂੰ ਚਿਕਨ ਨੈਕ ਵੀ ਕਿਹਾ ਜਾਂਦਾ ਹੈ ਅਤੇ ਇਹ ਭਾਰਤ ਨੂੰ ਉੱਤਰ ਪੂਰਬ ਨਾਲ ਜੋੜਦਾ ਹੈ। ਅੱਜ ਇੱਥੇ ਸੈਂਕੜੇ ਕਿਸਾਨਾਂ ਨੇ ਪਰਾਗ ਚ ਟਰੈਕਟਰ ਮਾਰਚ ਕੱਢਿਆ। ਕਿਸਾਨਾਂ ਨੇ ਖੇਤੀਬਾੜੀ ਮੰਤਰਾਲੇ ਦੇ ਬਾਹਰ ਚੱਕਾ ਜਾਮ ਕਰਕੇ ਉੱਚ ਊਰਜਾ ਲਾਗਤਾਂ ਅਫਸਰਸ਼ਾਹੀ ਨੂੰ ਦਬਾਉਣ ਯੂਰਪੀ ਯੂਨੀਅਨ ਦੇ ਹਰੀ ਕ੍ਰਾਂਤੀ ਸਮਝੌਤੇ ਖਿਲਾਫ਼ ਪ੍ਰਦਰਸ਼ਨ ਕੀਤਾ। ਘੱਟ ਕੀਮਤਾਂ ਤੇ ਉੱਚ ਲਾਗਤਾਂ, ਸਸਤੀ ਦਰਾਮਦ ਅਤੇ ਯੂ ਜਲਵਾਯੂ ਤਬਦੀਲੀ ਸਬੰਧੀ ਪਾਬੰਦੀਆਂ ਖਿਲਾਫ਼ ਪੋਲੈਂਡ, ਫਰਾਂਸ, ਜਰਮਨੀ, ਸਪੇਨ ਅਤੇ ਇਟਲੀ ਸਣੇ ਪੂਰੇ ਯੂਰਪ ਤੋਂ ਕਿਸਾਨ ਇਸ ਨਾਲ ਸੜਕਾਂ ਤੇ ਉਤਰ ਆਏ ਸਨ। ਚੈੱਕ ਕਿਸਾਨ ਇਸ ਹਫ਼ਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਦੇ ਪ੍ਰਦਰਸ਼ਨ ਤੋਂ ਦੂਰੀ ਬਣਾਉਣ ਲਈ ਕਿਹਾ ਹੈ, ਜਿਸ ਵਿਚ ਕਿਸਾਨਾਂ ਨੇ ਟਰੈਕਟਰ ਖੜੇ ਕਰਕੇ ਪ੍ਰਾਗ ਦੇ ਇਕ ਪ੍ਰਮੁੱਖ ਸੜਕ ਦੀ ਇਕ ਲੇਨ ਨੂੰ ਰੋਕ ਦਿੱਤਾ। ਪ੍ਰਧਾਨ ਮੰਤਰੀ ਪੈਟਰ ਫਿਆਲ ਨੇ ਪ੍ਰਦਰਸ਼ਨਕਾਰੀ ਪ੍ਰਬੰਧਕਾਂ ਤੇ ਰੂਸ ਪੱਖੀ ਹੋਣ ਅਤੇ ਸਿਆਸੀ ਸਾਹਾ ਲੈਣ ਦਾ ਦੋਸ਼ ਲਾਇਆ ਹੈ। ਕੈਨੇਡਾ ਚ ਕਾਰੋਬਾਰੀਆਂ ਤੇ ਫਿਰੌਤੀ ਵਸੂਲਣ ਲਈ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਅਰੁਣਦੀਪ ਥਿੰਦ ਦਾ ਕਹਿਣਾ ਹੈ ਕਿ ਉਹ ਬੇਕਸੂਰ ਅਤੇ ਪੁਲਿਸ ਨੇ ਉਸ ਨੂੰ ਗਲਤ ਢੰਗ ਨਾਲ ਗੈਂਗਸਟਰ ਐਲਾਨਿਆ ਹੈ। ਪੀਲ ਰੀਜਨਲ ਪੁਲਿਸ ਨੇ 8 ਫਰਵਰੀ ਨੂੰ ਥਿੰਦ ਸਮੇਤ 5 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 2 ਹਫ਼ਤੇ ਜੇਲ੍ਹ ਚ ਬਿਤਾਉਣ ਮਗਰੋਂ ਜ਼ਮਾਨਤ ਤੇ ਬਾਹਰ ਹੈ ਅਰੁਣਦੀਪ ਥਿੰਦ ਨੇ ਮੀਡੀਆ ਨਾਲ ਪਹੁੰਚ ਕੀਤੀ ਅਤੇ ਕਿਹਾ ਉਹ ਅਪਰਾਧੀ ਨਹੀਂ ਹੈ ਅਤੇ ਉਹ ਬਾਕੀ ਦੇ ਗ੍ਰਿਫ਼ਤਾਰ ਕੀਤੇ ਗਏ 4 ਨੌਜਵਾਨਾਂ ਨੂੰ ਨਹੀਂ ਜਾਣਦਾ। ਥਿੰਦ ਨੇ ਕਿਹਾ ਕਿ ਉਹ ਅਪਰਾਧਾਂ ਦੇ ਮਾਮਲੇ ਚ ਸ਼ਾਮਲ ਨਹੀਂ ਰਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਸਥਿਤ ਇਤਿਹਾਸਿਕ ਸੈਲੋਨਾ ਜੇਲ੍ਹ ਦਾ ਦੌਰਾ ਕੀਤਾ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ 5 ਦਿਨਾਂ ਦੌਰੇ ਤੇ ਹਨ। ਉਨ੍ਹਾਂ ਨੂੰ ਕੌਮੀ ਸਮਾਰਕ ਤੇ ਉਕਰੇ ਆਜ਼ਾਦੀ ਘੁਲਾਟਿਆਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਰਾਸ਼ਟਰਪਤੀ ਨੇ ਬਰਤਾਨਵੀ ਰਾਜ ਦੌਰਾਨ ਕੈਦੀਆਂ ਵੱਲੋਂ ਕੀਤੇ ਗਏ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦਿਆਂ ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਿਆ। ਇਸ ਤੋਂ ਪਹਿਲਾਂ ਪੋਰਟ ਬਲੇਅਰ ਪਹੁੰਚਣ ਤੇ ਉਪ ਰਾਜਪਾਲ ਐਡਮਿਰਲ ਡੀਕੇ ਜੋਸ਼ੀ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਕੇਂਦਰ ਸ਼ਾਸਤ ਪ੍ਰਦੇਸ਼ ਦੀ ਪਹਿਲੀ ਫੇਰੀ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। 20 ਫਰਵਰੀ ਨੂੰ ਇੰਦਰਾ ਪੁਆਇੰਟ ਅਤੇ ਕੈਂਪਬੈਲ ਬੇ ਦਾ ਦੌਰਾ ਕਰਨਗੇ, ਮਗਰੋਂ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਟਾਪੂ ਤੇ ਜਾਣਗੇ, ਜਿੱਥੇ ਉਹ ਲਾਈਟ ਐਂਡ ਸਾਊਂਡ ਸ਼ੋਅ ਦੇਖਣਗੇ। 21 ਫਰਵਰੀ ਨੂੰ ਉਹ ਰਾਜ ਨਿਵਾਸ ਵਿਚ ਅੰਡੇਮਾਨ ਅਤੇ ਨਿਕੋਬਾਰ ਸਮੂਹ ਦੇ ਵਿਸ਼ੇਸ਼ ਤੌਰ ਤੇ ਕਮਜ਼ੋਰ ਕਬਾਇਲੀ ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਪੋਰਟ ਬਲੇਅਰ ਤੋਂ ਰਵਾਨਾ ਹੋ ਜਾਣਗੇ। ਤ੍ਰਿਣਮੂਲ ਕਾਂਗਰਸ ਆਗੂ ਅਤੇ ਲੋਕ ਸਭਾ ਤੋਂ ਮੁਅੱਤਲ ਸੰਸਦ ਮੈਂਬਰ ਮਹੁਆ ਮੋਹਿਤਰਾ ਵਿਦੇਸ਼ੀ ਕਰੰਸੀ ਤਬਾਦਲੇ ਸਬੰਧੀ ਕਾਨੂੰਨਾਂ ਦੀ ਉਲੰਘਣਾ ਮਾਮਲੇ ਵਿਚ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਈ, ਜਿਸ ਮਗਰੋਂ ਈਡੀ ਨੇ ਉਸ ਨੂੰ ਇਕ ਹੋਰ ਸਮਨ ਜਾਰੀ ਕੀਤਾ ਹੈ। ਸੂਤਰਾਂ ਨੇ ਦਸਿਆ ਕਿ 19 ਸਾਲਾ ਸਿਆਸਤਦਾਨ ਨੂੰ ਪੇਸ਼ ਹੋਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੋਹਿਤਰਾ ਨੇ ਈਡੀ ਅੱਗੇ ਪੇਸ਼ ਹੋਣ ਤੋਂ ਅਸਮਰਥਾ ਜ਼ਾਹਰ ਕੀਤੀ ਸੀ। ਈਡੀ ਮੋਹਿਤਰਾ ਤੋਂ ਪੁੱਛ ਪੜਤਾਲ ਕਰਨਾ ਚਾਹੁੰਦੀ ਅਤੇ ਫੇਮ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰਨਾ ਚਾਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੋਰ ਵਿਦੇਸ਼ੀ ਲੈਣ ਦੇਣ ਅਤੇ ਫੰਡ ਭੇਜਣ ਤੋਂ ਇਲਾਵਾ ਬਾਹਰੀ ਗੈਰ ਪ੍ਰਵਾਸੀ ਖਾਤੇ ਨਾਲ ਸਬੰਧਤ ਟ੍ਰਾਂਜੈਕਸ਼ਨ ਏਜੰਸੀ ਦੀ ਜਾਂਚ ਦੇ ਘੇਰੇ ਵਿਚ ਹਨ। ਸੀਬੀਆਈ ਦੇ ਇਕ ਹੋਰ ਮਾਮਲੇ ਵਿਚ ਮੋਹਿਤਰਾ ਖਿਲਾਫ਼ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਸਰਕਾਰ ਦੇ ਗਠਨ ਨੂੰ ਲੈ ਕੇ ਗੈਰ ਲੀਗ ਅਤੇ ਪੀਪਲਸ ਪਾਰਟੀ ਵਿਚਾਲੇ ਹੋਈ ਗੱਲਬਾਤ ਦਾ ਸਭ ਤੋਂ ਵੱਡੀ ਮੁੱਦਾ ਤਾਂ ਸ਼ਾਸਨ ਮੁੱਦਾ ਚਰਚਾ ਚ ਰਿਹਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਗੱਲ ਤੇ ਬਹਿਸ ਹੋਈ ਕਿ ਨਵੀਂ ਸਰਕਾਰ ਨੂੰ ਪ੍ਰਸ਼ਾਸਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਤੇ ਇਸ ਵਿਚ ਸੁਧਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਿਨਾਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਨਾਲ ਜਿੱਠਿਆ ਨਹੀਂ ਜਾ ਸਕਦਾ। ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਇਹ ਭਾਵਨਾ ਹੈ ਕਿ ਰਾਜਨੀਤਿਕ ਪਾਰਟੀਆਂ ਸ਼ਾਸਨ ਵਿਚ ਹੋਰ ਕਮੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਇਹ ਦਲੀਲਾਂ ਦਿੱਤੀਆਂ ਗਈਆਂ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਵੱਡੇ ਸੁਧਾਰਾਂ ਤੋਂ ਬਿਨਾਂ ਸਥਿਰ ਨਹੀਂ ਕੀਤਾ ਜਾ ਸਕਦਾ, ਚਾਹੇ ਸਿਆਸੀ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਅਤੇ ਵਪਾਰਕ ਵਰਗ ਦੇ ਟੈਕਸ ਨੂੰ ਜਾਲ ਨੂੰ ਵਧਾਉਣ ਦੇ ਵਿਰੋਧ ਦੇ ਬਾਵਜੂਦ ਹੋਵੇ। ਘਾਟੇ ਵਿਚ ਚੱਲ ਰਹੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬਿਨਾਂ ਕਿਸੇ ਸਿਆਸੀ ਦਖਲ ਤੋਂ ਕਰਨਾ ਪਵੇਗਾ। ਬਿਜਲੀ ਅਤੇ ਗੈਸ ਖੇਤਰ ਵਿਚ ਵਾਧੇ ਕਰਜ਼ੇ ਮਾੜੇ ਪ੍ਰਸ਼ਾਸਨ ਦਾ ਨਤੀਜਾ ਹਨ। ਚਰਚਾ ਚ ਸ਼ਾਮਲ ਇਕ ਸੂਤਰ ਨੇ ਦਸਿਆ ਕਿ ਪ੍ਰਸ਼ਾਸਨ ਦੇ ਮੁੱਦੇ ਤੇ ਇਹ ਸਪਸ਼ਟ ਕਰਨ ਲਈ ਚਰਚਾ ਕੀਤੀ ਜਾ ਰਹੀ ਕਿ ਸਰਕਾਰ ਕੋਲ ਪ੍ਰਦਰਸ਼ਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਪਹਿਲਾਂ ਵਾਂਗ ਸਰਕਾਰੀ ਅਦਾਰਿਆਂ ਵਿਚ ਸ਼ੱਕੀ ਭਰਤੀਆਂ ਅਤੇ ਆਰਥਿਕ ਮਸਲਿਆਂ ਤੇ ਸਿਆਸਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਰਕਾਰ ਦੇ ਇਕ ਅਰਥ ਸ਼ਾਸਤਰੀ ਨੇ ਦਾ ਨਿਊਜ਼ ਨੂੰ ਦਸਿਆ ਕਿ ਪਾਕਿਸਤਾਨ ਦੀ ਅਰਥ ਵਿਵਸਥਾ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਪਿਛਲੇ 2 ਸਾਲਾਂ ਦੌਰਾਨ ਜਿਹੜੀ ਮਹਿੰਗਾਈ ਦਰ ਆਈ ਹੈ ਉਹ ਦੇਸ਼ ਵਿਚ ਪਹਿਲਾਂ ਕਦੇ ਨਹੀਂ ਆਈ। ਲਗਾਤਾਰ ਦੂਜੇ ਸਾਲ ਖਪਤਕਾਰ ਮੂਲ ਸੂਚਕ ਅੰਕ 30% ਤੋਂ ਛੂਰ ਗਿਆ ਹੈ ਅਤੇ ਕੁਝ ਮਹੀਨੇ ਅਜਿਹੇ ਸਨ ਜਿਨ੍ਹਾਂ ਵਿਚ ਸੂਚਕਾਂ 30% ਤੱਕ ਪਹੁੰਚ ਗਿਆ। ਇਸ ਲਗਾਤਾਰ ਮਹਿੰਗਾਈ ਕਾਰਨ ਵਿਆਜ ਦਰ 22% ਤੱਕ ਵਧਾ ਦਿੱਤੀ ਗਈ ਹੈ ਅਤੇ ਮਹਿੰਗਾਈ ਘੱਟ ਹੋਣ ਤੱਕ ਇਸ ਦਰ ਤੇ ਰਹੇਗੀ। ਉੱਚ ਵਿਆਜ ਦਰਾਂ ਦਾ ਨਤੀਜਾ ਹੈ ਕਿ ਕਰਜ਼ਾ ਵੱਧ ਰਿਹਾ ਅਤੇ ਕਰਜ਼ੇ ਦੀ ਮੁੜ ਅਦਾਇਗੀ ਦਾ ਬੋਝ ਇਸ ਹੱਦ ਤੱਕ ਵੱਧ ਰਿਹਾ ਹੈ ਕਿ ਇਹ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਅਨੁਮਾਨ ਅਦਾਇਗੀ 8.6 ਖਰਬ ਰੁਪਏ ਸਨ। ਫੈਡਰਲ ਸਰਕਾਰ ਨੇ ਮਾਲੀਆ 12 ਖਰਬ ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ। ਫੈਡਰਲ ਰੈਵੈਨਿਊ ਵਿਚ ਸੂਬਿਆਂ ਦਾ ਹਿੱਸਾ ਅਦਾ ਕਰਨ ਤੋਂ ਬਾਅਦ ਕੁੱਲ ਮਾਲੀਆ 6 ਖਰਬ ਰੁਪਏ ਹੋ ਜਾਵੇਗਾ। ਵਿਆਜ ਦੇ ਭੁਗਤਾਨ ਦੇ ਮਾਮਲੇ ਚ 2 ਖਰਬ ਰੁਪਏ ਦੀ ਕਮੀ ਹੈ। ਜਦੋਂ ਹੋਰ ਉਧਾਰ ਲੈ ਕੇ ਵਿਆਜ ਦੀ ਅਦਾਇਗੀ ਕੀਤੀ ਜਾਵੇਗੀ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਸਰਕਾਰ ਦੇ ਬਾਕੀ ਖਰਚੇ ਵੀ ਉਧਾਰ ਲੈ ਕੇ ਹੀ ਪੂਰੇ ਹੋਣਗੇ। ਕਿਹਾ ਜਾਂਦਾ ਹੈ ਕਿ ਵਾਧੂ ਦੀ ਵਿਆਜ ਦਰ ਨਾਲ ਬਜਟ ਘਾਟਾ ਵੱਧ ਰਿਹਾ ਹੈ ਅਤੇ GDP ਦਾ 9% ਹੈ। 106 ਟ੍ਰਿਲੀਅਨ ਰੁਪਏ ਦੇ GDP ਨਾਲ ਘਾਟਾ 9.5 ਟ੍ਰਿਲੀਅਨ ਰੁਪਏ ਹੋਵੇਗਾ। ਜੇਕਰ ਇਸ ਰਕਮ ਨੂੰ 365 ਦਿਨਾਂ ਦੇ ਨਾਲ ਵੰਡਿਆ ਜਾਵੇ ਤਾਂ ਨੁਕਸਾਨ 26 ਅਰਬ ਰੁਪਏ ਪ੍ਰਤੀ ਦਿਨ ਬਣਦਾ ਹੈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਬਿਜਲੀ ਅਤੇ ਗੈਸ ਖੇਤਰਾਂ ਦੇ ਨੁਕਸਾਨ ਅਤੇ ਸਰਕਾਰੀ ਅਦਾਰਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਾਟੇ 'ਚ ਸ਼ਾਮਲ ਕਰ ਲਿਆ ਜਾਵੇ ਤਾਂ ਜਾਂ ਬਜਟ ਘਾਟਾ ਘਰੇਲੂ ਉਤਪਾਦ ਦਾ 10% ਹੋਵੇਗਾ। ਇਹ ਵੀ ਦਾਅਵਾ ਕੀਤਾ ਗਿਆ ਕਿ ਨਿਗਰਾਨ ਸਰਕਾਰ ਨੇ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸੱਟੇਬਾਜ਼ੀ, ਤਸਕਰੀ, ਅਫਗਾਨ ਟ੍ਰਾਂਜ਼ਿਟ, ਟ੍ਰੇਡ ਅਤੇ ਹੋਲਡਿੰਗ ਆਦਿ ਦੀਆਂ ਵੱਡੀਆਂ ਵਿਗਾੜਾਂ ਨੂੰ ਦੂਰ ਕਰਕੇ ਆਰਥਿਕਤਾ ਨੂੰ ਸਥਿਰ ਕੀਤਾ ਹੈ। ਇਸ ਨਾਲ ਵਪਾਰਕ ਨੀਤੀ ਪਾੜੇ ਨੂੰ ਪੂਰਾ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। IMF ਨਾਲ ਸਟੈਂਡ ਬਾਈ ਸਮਝੌਤੇ ਦੇ ਤਹਿਤ ਅੰਤਰ ਸਮੀਖਿਆ ਨੂੰ ਪੂਰਾ ਕਰਨ ਤੋਂ ਇਲਾਵਾ ਮਾਰਚ 2024 ਤੋਂ ਬਾਅਦ ਵਿੱਤੀ ਪਾੜੇ ਨੂੰ ਪੂਰਾ ਕਰਨ ਲਈ ਇੱਕ ਹੋਰ IMF ਪ੍ਰੋਗਰਾਮ ਦੀ ਲੋੜ ਪਵੇਗੀ, ਜੋ ਕਿ ਨਵੀਂ ਸਰਕਾਰ ਦੇ ਸਖ਼ਤ ਦਬਾਅ ਪੈ ਸਕਦਾ ਹੈ, ਕਿਉਂਕਿ ਪ੍ਰੋਗਰਾਮ ਦੇ ਤਪੱਸਿਆ ਦੇ ਉਪਾਅ ਜਾਰੀ ਰਹਿਣ ਲਈ ਸਖ਼ਤ ਕਦਮ ਹੋ ਸਕਦੇ ਹਨ। ਪੁੱਟੋ ਸੰਦਰਭ ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਚੀਫ਼ ਜਸਟਿਸ ਕਾਜ਼ੀ ਫੈਜ਼ ਦੀ ਅਗਵਾਈ ਵਾਲੀ 9 ਮੈਂਬਰੀ ਬੈਂਚ ਸੁਣਵਾਈ ਕਰੇਗੀ। ਵੱਡੇ ਬੈਂਚ ਵਿਚ ਜਸਟਿਸ ਸਰਦਾਰ ਤਾਰਿਕ ਮਸੂਦ, ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਯਹਿਆ ਅਫਰੀਦੀ, ਜਸਟਿਸ ਅਮੀਨੁਦੀਨ, ਜਸਟਿਸ ਜਮਾਲ ਮੰਡੂਖੇਲ, ਜਸਟਿਸ ਮੁਹੰਮਦ ਅਲੀ ਮਜ਼ਹਰ, ਜਸਟਿਸ ਹਸਨ ਅਜ਼ਹਰ ਰਜ਼ਵੀ ਅਤੇ ਜਸਟਿਸ ਮੁਸਰਤ ਹਿਲਾਲੀ ਵੀ ਬੈਂਚ ਦਾ ਹਿੱਸਾ ਹਨ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਤੇ ਨਿਆਇਕ ਸਹਾਇਕਾਂ ਤੋਂ ਲਿਖਤੀ ਦਲੀਲਾਂ ਮੰਗੀਆਂ ਸਨ। ਇਹ ਨੋਟ ਕੀਤਾ ਜਾਣਾ ਚਾਹੀਦਾ ਕਿ 2011 ਵਿਚ ਸਾਬਕਾ ਰਾਸ਼ਟਰਪਤੀ ਅਸੀਮ ਜ਼ਰਦਾਰੀ ਨੇ ਜ਼ੁਲਫਿਕਾਰ ਅਲੀ ਭੁੱਟੋ ਦੀ ਅਦਾਲਤ ਦੁਆਰਾ ਫਾਂਸੀ ਦੇ ਹੁਕਮ ਦੇ ਖਿਲਾਫ਼ ਧਾਰਾ 186 ਦੇ ਤਹਿਤ ਇਕ ਹਵਾਲਾ ਦਾਇਰ ਕੀਤਾ ਸੀ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਭੂਟਾਨ ਦੇ ਵਿਵਾਦਿਤ ਸਰਹੱਦੀ ਖੇਤਰ ਵਿਚ ਚੀਨ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਕੈਨੇਡਾ ਪੁਲਿਸ ਨੇ ਨਜਾਇਜ਼ ਫਸਾਇਆ, ਕਿਹਾ ਥਿੰਦ ਨੇ। ਰਾਸ਼ਟਰਪਤੀ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ਦਾ ਦੌਰਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਅੱਜ ਤਾਂ ਕਮਾਲ ਹੀ ਹੋਗੀ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482, ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ, 647-898-6245।
कनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अकरम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल है eventbrite.ca पर। VIP टिकट्स और स्पॉन्सरशिप के लिए आप राब्ता कर सकते हैं मसूद अहमद से 4169042046 और आमिर शमसी 4166627861।
You're listening to the Current Affairs with Ramanjeet Sidhu. द करंट अफेयर्स दे विच थोड़ा बहुत बहुत स्वागत है। मैं रमनजीत सिंह सिद्धू ते प्रोग्राम दे इस हिस्से विच असीं भारत दी किसानी बारे गलबात करांगे। साडे स्टूडियो दा नंबर है 416-620-1778 और इस गलबात लई अज मेरे मेहमान होणगे कुलवंत सिंह संधू साहब, ए जमहूरी किसान सभा पंजाब दे जनरल सकत्तर ने। संधू साहब थोड़ा बहुत बहुत स्वागत है जी, सत श्री अकाल।
शुक्रिया जी, बहुत बहुत जी साडी आवाज लोकां तक पहुंचाउण लई।
बहुत मेहरबानी संधू साहब। संधू साहब, किसान फिर बॉर्डर दे उपर बैठे ने जी, ते दिल्ली सरकार नाल केंद्र सरकार नाल गलबात दे दौर चल रहे ने। पंज फसलां दे उत्ते जिन्हां च तीन दालां भी ने MSP 5 सालां लई दित्ते जाण दी गल भी आखी सी। किसान कहंदे हुण असीं अग्गे वधांगे। कुल मिला के तां पहलां जिहड़ी मौजूदा स्थिति आ उहदे ते तुहाडा की प्रतिक्रम ते नजरिया जी, उह सांझा करो ते फिर किसानी मंगां ते उहनां दे राह दे विच की अड़िक्के ने, कि उह साफ गोई नाल हल कीते जाण वाली कोई सरकार लब्भी आ हुण तक के नहीं, उह आपां गल्लबात दा अगला विशा बनाउने आ जी।
देखो, किसानां दीआं मंगां जिहड़ियां 11 मंगां जी, 11 ही SKM दीआं मंगां आ, 11 ही इस बोल दीआं मंगां जी। मंगां सेम आ, लांदे ढंग दा इक दूजे दा फर्क हुंदा, उहदा कोई प्रॉब्लम नहीं है जी। असीं यूनाइटेड आ, जे सरकार किसानां ते रिप्रेशन करदी आ, जिहड़े राह दे विच बैरीगेड बनाए आ, असीं उहनूं कंडेम करदे आ SKM वलों। पर सरकार दी बेईमानी इह आ जी, भई पहलां 23 ਫਸਲਾਂ ਤੇ MSP ਮਿਲਦਾ ਜੀ, ਬੜੀ ਦੇਰ ਤੋਂ। ਸਰਕਾਰ ਦੀ ਚਲਾਕੀ ਇਹ ਆ ਵੀ ਉਹ 23 ਦੀ ਬਜਾਏ 5 ਫਸਲਾਂ ਤੇ ਆ ਕੇ ਬਾਕੀ ਨੂੰ ਡਿਲੂਟ ਕਰਨਾ ਚਾਹੁੰਦੀ ਹੈ ਜੀ।
ਓਕੇ,
ਦੂਜੀ ਸਾਡੀ ਡਿਮਾਂਡ ਹੈਗੀ ਆ C2+50% ਦੇ ਆਧਾਰ ਤੇ ਪ੍ਰਾਈਸ ਫਿਕਸ ਕਰਨਾ। ਸਰਕਾਰ ਚਾਹੁੰਦੀ ਆ A2FL ਦੇ ਆਧਾਰ ਤੇ ਕਰਨਾ।
ਅੱਛਾ ਜੀ,
A2FL ਦੇ ਨਾਲ ਸਾਡਾ ਜਿਹੜਾ ਆ ਘਾਟੇ ਬੰਦਾ ਮਤਲਬ ਪ੍ਰੋਸੈਸ ਹੈਗਾ ਆ, ਜਿਹਦੇ ਨਾਲ ਸਾਡਾ ਨੁਕਸਾਨ ਹੁੰਦਾ। ਜੇ C2+50% ਨਹੀਂ ਹੁੰਦਾ ਤੇ ਕਿਸਾਨਾਂ ਸਿਰ ਕਰਜ਼ਾ ਕਦੇ ਵੀ ਨਹੀਂ ਲੈਣਾ। ਜਿਹੜੀ ਪਰਚੇਜ ਆ, ਕਰਜ਼ਾ ਆ ਤੇ MSP ਆ, ਇਹ ਤਿੰਨੋਂ ਇੱਕ ਦੂਜੇ ਨਾਲ ਇੰਟਰਲਿੰਕਡ ਆ। ਸਾਡੀ SKM ਦੀ ਡਿਮਾਂਡ ਇਹ ਆ ਜੀ, 23 ਨਹੀਂ ਕੱਲਾ, 23 ਤਾਂ ਪਹਿਲੇ ਕਰਦੇ ਆ, ਐਵਰੀ ਐਗਰੀਕਲਚਰ ਪ੍ਰੋਡਿਊਸ ਜਿਹੜੀ ਆ, ਸਮੇਤ ਦੁੱਧ, ਫਲ, ਸਬਜ਼ੀਆਂ, ਜਿਵੇਂ ਕੇਰਲਾ ਦੀ ਸਰਕਾਰ ਫਰੂਟ ਤੇ ਸਬਜ਼ੀਆਂ ਤੇ ਜਿਹੜਾ MSP ਦਾ ਤੇ ਪਰਚੇਜ ਦਾ ਗੈਪ ਆ ਉਹ ਪੂਰਾ ਕਰਦੀ ਆ। ਕਈ ਥਾਂ ਤੇ ਸਰਕਾਰਾਂ ਹੋਰ ਵੀ ਕਰਦੀਆਂ। ਅਸੀਂ ਇਹ ਕਹਿੰਦੇ ਹਾਂ ਵੀ ਸਰਕਾਰ ਨੂੰ C2+50% ਦਾ ਤੇ ਪ੍ਰਾਈਸ ਕਰਨੀ ਚਾਹੀਦੀ ਆ, ਤੇ ਸਰਕਾਰੀ ਖਰੀਦ ਦੀ MSP ਤੋਂ ਉੱਪਰ ਗਰੰਟੀ ਹੋਣੀ ਚਾਹੀਦੀ
ਜੀ। ਅੱਛਾ ਸੰਧੂ ਸਾਹਿਬ, ਦੇਖੋ ਕਿਸਾਨ ਅੰਦੋਲਨ ਜਾਂ ਕਿਸਾਨਾਂ ਦੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ, ਤੇ ਕੀਮਤਾਂ ਦੇ ਬਾਰੇ ਫ੍ਰੀ ਮਾਰਕੀਟ ਦਾ ਦੌਰ ਵੀ ਆ ਗਿਆ, ਜਿੱਥੇ ਸਰਕਾਰਾਂ ਕਹਿੰਦੀਆਂ ਕਿ ਸਾਡਾ ਕਿਸੇ ਚੀਜ਼ ਤੇ ਕੰਟਰੋਲ ਨਹੀਂ। ਕੱਲੀ ਕਿਸਾਨੀ ਦੇ ਉੱਤੇ ਜਿਹੜੇ ਕੰਟਰੋਲ ਦੇ ਨਾਂ ਤੇ ਜਿਹਾ ਜਿਹਾ ਕੰਟਰੋਲ ਕੀਤਾ ਜਾ ਰਿਹਾ, ਉਹ ਕਿਸਾਨੀ ਦਬਦੀ ਜਾ ਰਹੀ ਹੈ। ਜੇ ਅਸੈਂਸ਼ੀਅਲ ਕਮੋਡਿਟੀਜ਼ ਦੀ ਗੱਲ ਕਰ ਲਈਏ ਕਿ ਬੜੀ ਬੇਸਿਕ ਹੈ ਫੂਡ ਦੀ ਗੱਲ, ਇਸ ਕਰਕੇ ਤੇ ਕੀਮਤਾਂ ਘੱਟ ਤੋਂ ਘੱਟ ਰੱਖਣੀਆਂ ਪੈਂਦੀਆਂ ਨੇ, ਤੇ ਉਹ ਤਾਂ ਦਵਾਈਆਂ ਤੇ ਹੋਰ ਚੀਜ਼ਾਂ ਬਾਰੇ ਵੀ ਲਾਗੂ ਨੇ, ਬਹੁਤ ਵੱਡਾ ਅਸਾਵਾਂ ਪਾਣਾ ਹੈ। ਪਰ ਆਮ ਲੋਕ ਕਈ ਵਾਰ ਇਹ ਸਮਝ ਲੈਂਦੇ ਆ ਕਿ ਜਦੋਂ ਪੈਸੇ ਹੀ ਹੈ ਨਹੀਂ ਤੇ ਸਰਕਾਰ ਤੁਹਾਨੂੰ ਕਿੱਥੋਂ ਦੇ ਦੇਵੇ। ਮੈਂ ਕਿਤੇ ਵੀ ਬੈਠਾ ਕੋਈ ਗੱਲ ਕਰਦਾ ਤੇ ਕੁਛ ਲੋਕ ਹੈਗੇ ਅੱਗੇ ਨਾਲੋਂ ਬਹੁਤ ਜ਼ਿਆਦਾ ਕਨਵਿੰਸ ਹੋ ਗਏ, ਪਰ ਉਹ ਕਹਿੰਦੇ ਵੀ 10-10 ਹਜ਼ਾਰ ਦੀ ਪੈਨਸ਼ਨ ਮੰਗੀ ਜਾਂਦੇ ਆ ਕਿਸਾਨ ਕਿ ਸਾਨੂੰ ਪੈਨਸ਼ਨਾਂ ਵੀ ਲਾਓ। ਲੋਕਾਂ ਤੱਕ ਗੱਲ ਪਹੁੰਚੀ ਵੀ ਹੈ ਪਰ ਪ੍ਰੋਪੇਗੰਡਾ ਵੀ ਉਹਨਾਂ ਨੂੰ ਸਮਝ ਵਿਚ ਕੋਈ ਗੱਲਾਂ ਆਉਣ ਨਹੀਂ ਦੇ ਰਿਹਾ। ਕਿਤੇ ਗੈਪ ਹੈ ਵੈਸੇ ਅੱਗੇ ਨਾਲੋਂ ਘਟਿਆ ਇਹ?
ਨਹੀਂ ਸਰ, ਥੋੜਾ ਅੱਗੇ ਨਾਲੋਂ ਬ੍ਰਿਲੀਅੰਟ ਹੋਇਆ ਜਿਹੜਾ ਮੋਰਚਾ 20-21 ਦਾ ਲੱਗਾ ਰਿਹਾ ਜੀ, ਉਹਦੇ ਨਾਲ ਕਿਸਾਨਾਂ ਦੇ ਵਿਚ ਥੋੜੀ ਵਿਜੀਲੈਂਸ ਆਈ ਆ, ਉਹਦੇ ਸਿੱਟਾ ਆ ਵੀ ਕੱਲੇ ਕਿਸਾਨ ਕੱਲੇ ਨੀ ਰਹਿ ਗਏ। ਜਿਹੜਾ 16 ਤਰੀਕ ਨੂੰ ਭਾਰਤ ਬੰਦ ਕੀਤਾ ਉਹਦੇ ਵਿਚ ਇੰਡਸਟਰੀਅਲ ਲੇਬਰ, ਉਹ ਚ ਇੰਪਲਾਈਜ, ਉਹਦੇ ਵਿਚ ਸ਼ੋਪਕੀਪਰ, ਉਹਦੇ ਵਿਚ ਟਰਾਂਸਪੋਰਟਰ, ਉਹਦੇ ਵਿਚ ਡਰਾਈਵਰ, ਇਹ ਸਾਰੇ ਸ਼ਾਮਲ ਹੋਏ ਆ। 20 ਕਰੋੜ ਤੋਂ ਵੱਧ ਲੋਕਾਂ ਨੇ ਸਟ੍ਰਾਈਕ ਵਿਚ ਹਿੱਸਾ ਲਿਆ। ਇਹ ਇਕ ਵੱਡਾ ਯੂਨਾਈਟਿਡ ਫਰੰਟ ਬਣ ਰਿਹਾ, ਜਿਵੇਂ 20-21 ਬਣਿਆ ਸੀ, ਇਹ ਸੁਣ ਨੂੰ ਸਾਬਤ ਹੋਇਆ। 11 ਵਜੇ ਕਿਸੇ ਨੇ ਫੋਰਸਫੁਲੀ ਬੰਦ ਨੀ ਕਰਾਇਆ, ਉਹ ਜਿਹੜੇ ਛੋਟੇ ਦੁਕਾਨਦਾਰ ਆ ਉਹ ਵੀ ਸਮਝਦੇ ਆ ਵੀ ਜਿਹੜੇ ਵੱਡੇ ਮੋਲ ਆ ਉਹਨਾਂ ਦਾ ਕਾਰੋਬਾਰ ਬੰਦ ਕਰ ਰਹੇ। ਫਾਰ ਇਗਜਾਮਪਲ, ਜਿਵੇਂ ਐਮਾਜੋਨ ਵੱਡੀ ਕੰਪਨੀ ਆ, ਉਹ ਸਾਰਾ ਸਮਾਨ ਘਰ ਬੈਠੇ ਸਪਲਾਈ ਕਰਦੀ ਆ ਜੀ, ਤੇ ਛੋਟਾ ਦੁਕਾਨਦਾਰ ਉਹਨੂੰ ਕੰਪੀਟ ਕਿਵੇਂ ਕਰੂਗਾ? ਇਹ ਲੋਕਾਂ ਦੀ ਸਮਝਦਾਰੀ ਡਿਵੈਲਪ ਹੋ ਰਹੀ ਹੈ ਤਾਂ ਉਹਦੇ ਕਰਕੇ ਭਾਰਤ ਬੰਦ ਹੋਇਆ। ਸੈਕੰਡ, ਜਿਹੜਾ ਇਹ ਕਹਿੰਦੇ ਆ ਵੀ ਮਹਿੰਗਾਈ ਵਧੀ ਆ, ਮਹਿੰਗਾਈ ਉਹਨਾਂ ਚੀਜ਼ਾਂ ਦੀ ਵਧੀ ਆ ਜਿਨ੍ਹਾਂ ਤੇ ਸਰਕਾਰੀ ਖਰੀਦ ਨਹੀਂ। ਕਦੇ ਝੋਨੇ ਕਣਕ ਦੀ ਕੀਮਤ ਨਹੀਂ ਵਧੀ ਜੀ, ਜੇ ਤੇ ਸਰਕਾਰੀ ਖਰੀਦ ਹੁੰਦੀ ਆ, ਕਈ ਸਟੇਟਾਂ ਦੇ ਵਿਚ ਦਾਲਾਂ ਦੀ ਹੁੰਦੀ ਆ, ਕਈ ਸਟੇਟਾਂ ਚ ਅਰਹਰ ਦੀ ਹੁੰਦੀ ਆ, ਕਈਆਂ ਚ ਬਾਜਰਾ ਜੌ ਦੀ ਹੁੰਦੀ ਆ, ਉਹਨਾਂ ਰੇਟ ਨਹੀਂ ਵਧਦੇ। ਰੇਟ ਉਹਨਾਂ ਚੀਜ਼ਾਂ ਦੇ ਵਧਦੇ ਆ ਜੇ ਤੇ ਸਰਕਾਰੀ ਖਰੀਦ ਨਹੀਂ ਹੈ। ਫਾਰ ਐਗਜ਼ਾਮਪਲ, ਓਨੀਅਨ 3 ਰੁਪਏ ਕਿਲੋ ਖਰੀਦੇ ਕਿਸਾਨ ਕੋਲੋਂ, ਵਿਕਦਾ ਉਹ ਹੈਗਾ 60 ਰੁਪਏ। ਟਮਾਟਰ ਖਰੀਦਦੇ ਆ 2 ਰੁਪਏ ਜਾਂ 4 ਰੁਪਏ, ਵਿਕਦਾ ਉਹ 40 ਰੁਪਏ ਆ ਜੀ। ਇੱਦਾਂ ਬਹੁਤ ਟਮਾਟਰ ਆ ਕਿਸਾਨ ਕੋਲੋਂ 6-7-8 ਵੱਧ 10 ਰੁਪਏ ਖਰੀਦਦੇ ਆ, ਵਿਕਦਾ ਉਹ 50 ਰੁਪਏ ਆ। ਜੇ ਤੇ ਸਰਕਾਰੀ ਖਰੀਦ ਆ, ਉਹਦਾ ਕੰਜੂਮਰ ਨੂੰ ਵੀ ਘੱਟ ਰੇਟ ਦੀ ਚੀਜ਼ ਮਿਲਦੀ ਆ ਜੀ, ਜਿਵੇਂ ਚੌਲ ਆ, ਕਣਕ ਆ, ਜਿਹੜਾ ਬਾਜਰਾ ਆ, ਦਾਲ ਆ, ਉਹ ਜਿੱਥੇ ਜਿੱਥੇ ਸਰਕਾਰੀ ਖਰੀਦ ਆ ਉੱਥੇ ਉਹਦਾ ਕੰਜੂਮਰ ਨੂੰ ਵੀ ਫਾਇਦਾ। ਪਰ ਸਾਡੀ ਜਿਹੜੀ ਸਬਮਿਸ਼ਨ ਆ ਸਰਕਾਰ ਨੂੰ, ਤੇ ਅਸੀਂ ਕਦੇ ਨੀ ਕਹਿੰਦੇ ਵੀ ਰੇਟ ਵਧਾਈ ਜਾਓ ਵਧਾਈ ਜਾਓ ਵਧਾਈ ਜਾਓ, ਅਸੀਂ ਕਹਿੰਦੇ ਆ ਇਨਪੁਟ ਦੇ ਰੇਟ ਘਟਾਓ। ਜਿਵੇਂ ਫਰਾਂਸ ਦੇ ਵਿਚ ਸਬਸਿਡੀ ਘਟਾਈ ਸਰਕਾਰ ਨੇ, ਕਿਸਾਨਾਂ ਨੇ ਪ੍ਰੋਟੈਸਟ ਕੀਤਾ ਤੇ 400 ਮਿਲੀਅਨ ਜੈਨ ਹੈ ਉਹਨਾਂ ਦਾ,
ਯੂਰੋ
400 ਮਿਲੀਅਨ ਯੂਰੋ ਦਾ ਪੈਕੇਜ ਦੇਣਾ ਪਿਆ ਸਰਕਾਰ ਨੂੰ ਕਿਸਾਨਾਂ ਨੂੰ। ਦੈਟ ਇਜ ਗੁੱਡ ਥਿੰਗ, ਕੋਈ ਕਿਸੇ ਨੇ ਮਤਲਬ ਕਿਸੇ ਨੂੰ ਪਰੇਸ਼ਾਨ ਨੀ ਕੀਤਾ, ਪ੍ਰੋਟੈਸਟ ਕੀਤਾ ਟ੍ਰੈਕਟਰਾਂ ਨਾਲ, ਟ੍ਰੈਕਟਰਾਂ ਨਾਲ ਹੀ ਸਰਕਾਰ ਨੇ ਮੰਨ ਲਿਆ। ਜਿਹੜੀ ਅਸੀਂ 20-21 ਵਿਚ ਮੋਰਚਾ ਦਿੱਲੀ ਲਾਇਆ ਸੀ, ਉਹਦਾ ਅਸਰ ਦੁਨੀਆਂ ਦੇ ਯੂਰਪ ਦੇ 10 ਕੰਟਰੀ ਵਿਚ ਪੈ ਗਿਆ, ਤੇ ਅਸੀਂ ਵੀ ਉਹਨਾਂ ਕੋਲੋਂ ਸਿੱਖਿਆ। ਅਸੀਂ ਹੁਣ ਇਸ ਸਮੇਂ ਵਿਚ ਉਹੀ ਰਾਹ ਅਪਣਾਵਾਂਗੇ, ਸਰਕਾਰ ਨਾਲ ਸਿੱਧਾ ਟ੍ਰੈਕਟ ਕਾਨਫਰੰਸ ਲੈਣ ਦੀ ਬਜਾਏ ਸੜਕਾਂ ਦੇ ਟ੍ਰੈਕਟ ਖੜੇ ਕਰਾਂਗੇ।
ਬਿਲਕੁਲ ਅੱਛਾ ਹੈ, ਜਿਹੜੀ ਡਾਇਰੈਕਟ ਕਨਫਰੰਟੇਸ਼ਨ ਵਾਲੀ ਗੱਲ ਹੈ, ਆਪਾਂ ਚਲੋ ਰਾਈਟ ਟੂ ਪ੍ਰੋਟੈਸਟ ਤਾਂ ਹੈਗਾ, ਪਰ ਪਰੇਸ਼ਾਨੀਆਂ ਵੀ ਬਹੁਤ ਵੱਧ ਜਾਂਦੀਆਂ ਨੇ, ਉਹਦੇ ਨਾਲ ਲੋਕਾਂ ਦੇ ਖਿਲਾਫ ਹੋਣ ਦੇ ਚਾਂਸਸ ਵੀ ਵੱਧ ਹੈ। ਜਿਵੇਂ ਅੱਜ ਕੱਲ ਹੁਣ ਲੋਕਾਂ ਨੂੰ ਦਿੱਲੀ ਜਾਣਾ ਪੈਂਦਾ ਹੈ ਜਾਂ ਕੋਈ ਵੀ ਲੋਕ ਨੇ, ਉਹਨਾਂ ਨੂੰ ਦੁੱਗਣੇ ਤਿੱਗਣੇ ਕਿਰਾਏ ਪੈਣ ਲੱਗ ਗਏ, ਤਾਂ ਅਜਿਹੇ ਹਾਲਾਤ ਵਿੱਚ ਚਲੋ ਤਾਂ ਸਰਕਾਰ ਵੱਲੋਂ ਵੀ ਅੜਕਣ ਲੱਗੀ ਹੋਈ ਹੈ, ਪਰ ਸਰਕਾਰਾਂ ਕੋਲ ਤਾਂ ਪ੍ਰੋਪੇਗੈਂਡੇ ਦੇ ਸਾਧਨ ਹੁੰਦੇ, ਕਿਸਾਨਾਂ ਦੀ ਗੱਲ ਉਨੀ ਦੂਰ ਤੱਕ ਜਾਂਦੀ ਨਹੀਂ। ਸੋ ਕੁਛ ਬਦਲਵੇਂ ਤਰੀਕੇ ਵੀ ਪ੍ਰੋਟੈਸਟ ਦੇ ਤੁਹਾਨੂੰ ਲੱਗਦਾ ਕਿ ਸਮੇਂ ਦੀ ਲੋੜ ਬਣਦੀ ਜਾਂਦੀ ਹੈ, ਜਿਨ੍ਹਾਂ ਨਾਲ ਲੋਕ ਜਿਵੇਂ ਅੱਗੇ ਤੁਹਾਡੇ ਨਾਲ ਕਿਸਾਨੀ ਨਾਲ ਜੁੜੇ ਸੀਗੇ, ਉਹ ਮੇਰੇ ਖਿਆਲ ਚ ਉਸ ਨੂੰ ਕਾਫੀ ਅਹਿਮੀਅਤ ਦਿੱਤੇ ਜਾਣ ਦੀ ਲੋੜ ਹੈ। ਹਾਂਜੀ,
ਅਸੀਂ ਜੀ ਜਿਹੜਾ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦਾ, ਭਾਵੇਂ ਸਾਡਾ ਉਹਨਾਂ ਦੇ ਨਾਲ ਪ੍ਰਚਾਰ ਤੇ ਬਖਰਿਆ ਹੋਇਆ, ਪਰ ਕਿਸਾਨਾਂ ਤਾਂ ਰੋਡ ਬੰਦ ਨਹੀਂ ਕੀਤੀਆਂ ਜੀ। ਜਿਹੜੀਆਂ ਰੋਡਸ ਬੰਦ ਕੀਤੀਆਂ ਸਰਕਾਰ ਨੇ ਕੀਤੀਆਂ। ਪੰਜਾਬ ਕੋਈ ਵੱਖਰਾ ਦੇਸ਼ ਤਾਂ ਹੈ ਨੀ, ਏਡੇ ਵੱਡੇ ਬੈਰੀਕੇਡ ਖੜੇ ਕਰਨੇ, ਏਡੀਆਂ ਵੱਡੀਆਂ ਕੰਧਾਂ ਖੜਾ ਕਰਨੀਆਂ, ਉਧਰ ਨੂੰ ਬੈਸਟ ਮੈਥਡ ਇਹ ਸੀ ਉਹਨੂੰ ਦਿੱਲੀ ਜਾਣ ਦਿੰਦੇ। ਕੋਈ ਰਾਮਲੀਲਾ ਗਰਾਊਂਡ ਆ, ਜੰਤਰ ਮੰਤਰ ਆ, ਉਹਦੇ ਵਿਚ ਹੋਰ ਕਈ ਵਧੀਆ ਵਧੀਆ ਥਾਂ ਹੈਗੇ ਆ, ਸਰਕਾਰਾਂ ਨੂੰ ਥਾਂ ਦੇ ਉੱਤੇ ਬਹਿ ਕੇ ਪ੍ਰੋਟੈਸਟ ਕਰਨ। ਪੀਸ ਫੁੱਲ ਪ੍ਰੋਟੈਸਟ ਕਰਨ ਦਾ ਰਾਈਟ ਹਰ ਆਰਗੇਨਾਈਜ਼ ਦਾ ਹੈਗਾ ਜੀ। ਜਿਹੜੇ ਜਿਹੜੇ ਰਾਹ ਤੇ ਰੋੜੇ ਅਟਕਾਏ ਆ ਉਹ ਸਰਕਾਰ ਨੇ ਅਟਕਾਏ ਜੀ। ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਲੋਕਾਂ ਦੀ ਹਮਾਇਤ, ਜਿਹੜਾ ਅਸੀਂ 16 ਨੂੰ ਭਾਰਤ ਬੰਦ ਕੀਤਾ ਉਹਦੇ ਵਿਚ ਟੋਟਲ ਲੋਕਾਂ ਦੀ ਹਮਾਇਤ ਮਿਲੀ ਆ ਜੀ, ਟਰਾਂਸਪੋਰਟਰਾਂ ਦੀ, ਦੁਕਾਨਦਾਰਾਂ ਦੀ, ਮੁਲਾਜ਼ਮਾਂ ਦੀ, ਆਂਗਨਵਾੜੀ ਵਾਲਿਆਂ ਦੀ, 26 ਲੱਖ ਆਂਗਨਵਾੜੀ ਆ ਕੱਲੇ ਜੀ, 20 ਕਰੋੜ ਤੋਂ ਵੱਧ ਲੋਕਾਂ ਨੇ ਪਾਰਟੀਸਪੇਟ ਕੀਤਾ ਭਾਰਤ ਬੰਦ ਦੇ ਵਿਚ। ਜੇ ਸਰਕਾਰ ਧੱਕੇ ਨਾਲ ਰੋਕਣਾ ਚਾਹੇ ਇਹ ਤਾਂ ਸਰਕਾਰ ਦੀ ਗਲਤੀ ਹੈ ਜੀ। ਹਰ ਬੰਦੇ ਨੂੰ ਦਿੱਲੀ ਜਾਣ ਦਾ ਅਧਿਕਾਰ ਆ, ਦਿੱਲੀ ਸਾਡੀ ਰਾਜ ਕੈਪੀਟਲ ਆ, ਉੱਥੇ ਸਾਡੀ ਸਰਕਾਰ ਆ, ਉਹਨਾਂ ਨੂੰ ਜੇ ਉੱਥੇ ਆਪਣੀਆਂ ਉਹਨਾਂ ਦੀਆਂ ਹਮਾਇਤੀ ਜਥੇਬੰਦੀਆਂ ਪ੍ਰੋਟੈਸਟ ਕਰ ਸਕਦੇ ਆ, ਤੇ ਕਿਸਾਨ ਕਿਉਂ ਨੀ ਕਰ ਸਕਦੇ? ਉਹਨਾਂ ਨੂੰ ਕੋਈ ਵੀ ਥਾਂ ਦੇ ਦੇਣਾ, ਰਾਮਲੀਲਾ ਗਰਾਊਂਡ ਦੇ ਵਿਚ 3 ਲੱਖ ਦੀ ਕਪੈਸਿਟੀ ਆ, ਉੱਥੇ ਥਾਂ ਦੇ ਰਹੇ ਉਹਨਾਂ ਨੂੰ ਬੈਠਣ ਤੇ।
ਆਹੋ, ਤਾਂ ਦੇਖੋ ਪ੍ਰੋਟੈਸਟ ਕਰਨ ਲਈ ਤਾਂ ਸਰਕਾਰ ਨੂੰ ਆਪ ਹੀ ਇੰਤਜ਼ਾਮ ਕਰਕੇ ਦੇਣੇ ਪੈਣਗੇ ਨਾ। ਜੇ ਤੁਸੀਂ ਕਹੋ ਕਿ ਸਾਡੇ ਕੋਲ ਤਾਂ ਮੁਲਕ ਚ ਪ੍ਰੋਟੈਸਟ ਕਰਨ ਦਾ ਤਾਂ ਕੋਈ ਪ੍ਰਬੰਧ ਹੀ ਹੈ ਨਹੀਂ, ਤਾਂ ਇਹ ਤਾਂ ਇੱਕ ਬਹੁਤ ਵੱਡਾ ਇੱਕ ਪਾਰਟ ਹੈ ਡੈਮੋਕਰੇਸੀ ਦਾ, ਕਿ ਜੇ ਤੁਸੀਂ ਸਰਕਾਰ ਦੇ ਖਿਲਾਫ਼ ਮੰਗਾਂ ਮਨਾਉਣ ਜਾਂ ਆਪਣਾ ਪ੍ਰਤੀਕਰਮ ਜਾਂ ਰੋਸ ਮੁਜ਼ਾਹਰਾ ਕਰਨ ਦਾ, ਫਿਰ ਤਾਂ ਕੋਈ ਅਖਤਿਆਰ ਦੀ ਜੋਕ ਹੈ ਤਾਂ ਉਹ ਮੰਨੀ ਚੱਲੋ, ਉਹ ਤਾਂ ਰੱਬੀ ਫਰਮਾਨ ਬਣ ਗਏ ਨਾ।
ਓਹਦਾ ਨੁਕਸਾਨ ਇਹ ਹੁੰਦਾ ਜੀ ਜਿਹੜੇ ਮਿਲੀਟੈਂਸੀ ਵਿਚਾਰਧਾਰਾ ਦੇ ਲੋਕ ਹੁੰਦੇ ਆ, ਜਦੋਂ ਤੁਸੀਂ ਡੈਮੋਕ੍ਰੇਟ ਪ੍ਰੋਸੈਸ ਰੁਕੋਗੇ ਓਹਦੇ ਵਿਚ ਮਿਲੀਟੈਂਟ ਥਿੰਕਿੰਗ ਭਾਰੂ ਹੋਗੀ ਜੀ।
ਹਾਂਜੀ,
ਪੰਜਾਬ ਨੇ ਕਿੰਨਾ ਸਤਾਪ ਹੋ ਗਿਆ ਕਿ ਜੇ ਤੁਸੀਂ ਪੰਜਾਬ ਨੂੰ ਇਹ ਸਮਝੋਗੇ ਵੀ ਪੰਜਾਬ ਸਟੇਟ ਨੋਟ ਅਵਰ ਪਾਰਟ, ਉਹਨਾਂ ਦੇ ਵਿਚ ਵੱਖਰੇਪਣ ਦੀ ਭਾਵਨਾ ਨੀ ਪੈਦਾ ਹੋਗੀ। ਜਿਹੜੇ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦੇ ਕੋਈ ਵੀ ਹੋਣ, ਅਸੀਂ ਹੋਈਏ ਜਾਂ ਕੋਈ ਹੋਰ ਹੋਵੇ, ਉਹਨੂੰ ਪੀਸਫੁਲ ਪ੍ਰੋਟੈਸਟ ਅਧਿਕਾਰ ਹੋਣਾ ਚਾਹੀਦਾ। ਹੁਣ ਯੂਰਪ ਜਰਮਨ ਚ ਹੋਇਆ, ਨਾਰਵੇ ਚ ਹੋਇਆ, ਸਪੇਨ ਚ ਹੋਇਆ, ਫਰਾਂਸ ਵਿਚ ਹੋਇਆ, ਸਰਕਾਰਾਂ ਨੇ ਰੋਕਿਆ ਥੋੜੀ ਜੇ ਇਹਨੂੰ। ਤੁਹਾਨੂੰ ਜੇ ਡੈਮੋਕ੍ਰੇਟ ਰਾਜ ਤੁਸੀਂ ਖਤਮ ਕਰੋਗੇ ਓਹਦੇ ਵਿਚੋਂ ਇਰੀਟੇਸ਼ਨ ਪੈਦਾ ਹੁੰਦੀ ਆ, ਇਰੀਟੇਸ਼ਨ ਵਿਚੋਂ ਸੈਪਰੇਸ਼ਨ ਪੈਦਾ ਹੁੰਦੀ ਆ, ਤੇ ਉਹ ਵੀ ਸਾਡੇ ਮੁਲਕ ਦੇ ਨੁਕਸਾਨਦੇਹ ਹੁੰਦੀ ਆ।
ਅੱਛਾ ਸੰਧੂ ਸਾਹਿਬ, ਮੈਂ ਅੱਜ ਨਾ ਇੱਕ ਕੁਦਰਤੀ ਮੈਨੂੰ ਥੋੜਾ ਜਿਹਾ ਨਿਊਜ਼ ਦੇਖਣ ਦਾ ਮੌਕਾ ਮਿਲਿਆ। ਰਾਕੇਸ਼ ਟਕੈਤ ਤੋਂ ਇੱਕ ਜਰਨਲਿਸਟ ਸਵਾਲ ਕਰ ਰਿਹਾ ਇੰਟਰਵਿਊ ਚ ਕਿ ਦੇਖੋ ਕੁਛ ਕਿਸਾਨ ਕਹਿੰਦੇ ਆ ਮੋਦੀ ਤੇਰੀ ਕਬਰ ਯਹਾਂ ਖੁਦੇਗੀ, ਕਹਿੰਦਾ ਮੈਂ ਤੇ ਸ਼ਬਦ ਵੀ ਨਹੀਂ ਬੋਲਣਾ ਚਾਹੁੰਦਾ, ਪਰ ਟੀਵੀ ਤੇ ਉਹ ਬਾਰ ਬਾਰ ਰੈਪੀਟੇਟਿਵਲੀ ਦਿਖਾਇਆ ਜਾ ਰਿਹਾ ਸੀ। ਕਹਿੰਦੇ ਜਿਹੜੇ ਪ੍ਰਧਾਨ ਮੰਤਰੀ ਨੂੰ ਮਾਰਨ ਦੀਆਂ ਕਬਰ ਚ ਦੱਬਣ ਦੀਆਂ ਗੱਲਾਂ ਕਰਦੇ ਆ, ਤੇ ਰਾਕੇਸ਼ ਟਕੈਤ ਹੋ ਰਹੀ ਕਹਿੰਦੇ ਅਸੀਂ ਨਾਰਿਆਂ ਨੂੰ, ਚਲੋ ਏਦਾਂ ਦੇ ਨਾਰਿਆਂ ਨੂੰ ਮੈਂ ਸਪੋਰਟ ਨਹੀਂ ਕਰਦਾ, ਪਰ ਲੋਕ ਜਿੱਥੇ ਆਉਂਦੇ ਆ ਉਹ ਕੁਛ ਨਾ ਕੁਛ ਬੋਲਦੇ ਆ ਕਰਦੇ ਆ। ਮੈਨੂੰ ਇਹਦੇ ਵਿਚ ਇੱਕ ਗੱਲ ਲੱਗੀ ਜੀ, ਅੱਗੇ ਜ਼ਿੰਦਾਬਾਦ ਤੇ ਮੁਰਦਾਬਾਦ ਦਾ ਮਤਲਬ ਕੀ ਹੁੰਦਾ? ਜਦੋਂ ਆਪਾਂ ਕਿਸੇ ਆਗੂ ਦਾ ਜਾਂ ਕਿਸੇ ਨੀਤੀ ਨੂੰ ਆਪਾਂ ਸਾਮਰਾਜਵਾਦ ਮੁਰਦਾਬਾਦ ਕਹਿੰਦੇ ਆ, ਤਾਂ ਉਹ ਜਾਨੋ ਮਾਰਨ ਦੀ ਗੱਲ ਹੁੰਦੀ ਹੈ ਜਾਂ ਇਹ ਨਾਰੇ ਵੀ ਬਦਲ ਜਾਣਗੇ ਆਉਣ ਵਾਲੇ ਸਮੇਂ ਚ? ਜ਼ਿੰਦਾਬਾਦ ਔਰ ਮੁਰਦਾਬਾਦ ਦਾ ਮਤਲਬ ਤੇ ਇਹੀ ਹੁੰਦਾ ਸੀ ਕਿ ਕਿਵੇਂ ਸਮਝੀਏ ਅਸੀਂ ਨਵੀਂ ਪੀੜ੍ਹੀ ਨੂੰ ਕਿਵੇਂ ਸਮਝਾਉਂਗੇ ਕਿ ਇਹਦਾ ਮਤਲਬ ਕਤਲ ਨਹੀਂ ਹੈ?
ਨਹੀਂ, ਅਸੀਂ ਕਿਸੇ ਦੀ ਕਬਰ ਪੱਟਣ ਨੂੰ ਤਿਆਰ ਨਹੀਂ। ਕਿਸੇ ਇੱਕ ਬੰਦੇ ਨੂੰ ਮਾਰ ਦੇ ਨਾਲ ਉਹਦਾ ਜਿਹੜੀ ਆਡੀਓਲੋਜੀ ਆ ਹੋਰ ਤਿੱਖੀ ਹੁੰਦੀ ਆ। ਅਸੀਂ ਕਿਸੇ ਬੰਦੇ ਦਾ ਕਤਲ ਕਰਨ ਦੇ ਵਿਰੋਧੀ ਆ। ਦੁਨੀਆਂ ਦਾ ਜਿਹੜਾ ਮਹਾਨ ਫਿਲਾਸਫਰ ਹੋਇਆ ਲੈਨਿਨ, ਉਹਦੇ ਬ੍ਰਦਰ ਨੇ ਇੱਕ ਪ੍ਰਿੰਸੀਪਲ ਦਾ ਕਤਲ ਕਰਤਾ ਸੀਗਾ ਜੀ।
ਹਾਂਜੀ,
ਉਹਦੇ ਤੇ ਲੈਨਿਨ ਨੇ ਵੱਡਾ ਕਿਤਾਬਚਾ ਲਿਖਿਆ, ਖੱਬੇ ਪੱਖੀ ਜਿਹੜੀ ਵਿਚਾਰਧਾਰਾ ਆ ਉਹ ਤੇ ਅਟੈਕ ਕੀਤਾ ਕਿ ਕਿਸੇ ਦਾ ਵਿਅਕਤੀਗਤ ਕਤਲ ਕਰਨ ਦੇ ਨਾਲ ਵਿਚਾਰਧਾਰਾ ਨਹੀਂ ਬਦਲੀ ਜਾ
ਸਕਦੀ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਦੀਆਂ ਵੋਟਾਂ ਵਧੀਆਂ, ਰਾਜੀਵ ਗਾਂਧੀ ਦੇ ਮਰਡਰ ਤੋਂ ਬਾਅਦ ਕਾਂਗਰਸ ਦੀਆਂ ਵੋਟਾਂ ਵਧੀਆਂ। ਸਾਡਾ ਲੜਾਈ ਆਈਡੀਓਲੋਜੀ ਨਾਲ ਆ, ਕਿਸੇ ਇੰਡੀਵਿਜੁਅਲ ਨਾਲ ਥੋੜੀ ਆ ਜੀ। ਮੋਦੀ ਨਾ ਹੋਊਗਾ ਸ਼ਾਹ ਆ ਜਾਓ, ਸ਼ਾਹ ਨਾ ਹੋਊਗਾ ਗੜਕਰੀ ਆ ਜਾਓ, ਗੜਕਰੀ ਨਾ ਹੋਊਗਾ ਰਾਜਨਾਥ ਆ ਜਾਓ। ਲੜਾਈ ਸਾਡੀ ਆਈਡੀਓਲੋਜੀ ਨਾਲ ਆ, ਇੰਡੀਵਿਜੁਅਲ ਨਾਲ ਨਹੀਂ।
ਔਰ ਆਈਡੀਓਲੋਜੀ ਦੇ ਮਾਮਲੇ ਚ ਕਿਸਾਨੀ ਮੰਗਾਂ ਨੂੰ ਮੈਂ ਦੇਖ ਰਿਹਾ ਕਿ ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਬੀਜੇਪੀ ਨੇ ਵਾਅਦਾ ਕੀਤਾ ਆਮਦਨੀ ਦੁੱਗਣੀ ਤੇ MSP ਬਿਲਕੁਲ ਜਾਇਜ਼ ਮੰਗ ਸੀ ਬੀਜੇਪੀ ਲਈ, ਹੁਣ ਅੱਜ ਕੱਲ ਕਾਂਗਰਸ ਲਈ ਜਾਇਜ਼ ਮੰਗ ਹੋ ਗਈ, ਫਿਰ ਆਮ ਆਦਮੀ ਲਈ ਜਾਇਜ਼ ਮੰਗ ਇਹ, ਤੇ ਸਰ ਵਿਰੋਧੀ ਧਿਰਾਂ ਨੂੰ ਤੁਹਾਡੀਆਂ ਮੰਗਾਂ ਚੰਗੀਆਂ ਲੱਗਦੀਆਂ ਨੇ, ਜਿਹੜਾ ਸੱਤਾ ਚ ਆ ਜਾਂਦਾ ਉਹਨੂੰ ਚੰਗੀ ਨਹੀਂ ਲੱਗਦੀ? ਇਹ ਜਿਹੜੀ ਪਰਖ ਨੀ ਹੁਣ ਤੱਕ ਹੋਈ ਕਿ ਸੱਤਾ ਚ ਲਿਆਉਣਾ ਕਿਹਨੂੰ ਹੈ, ਉਹ ਜਿਹੜਾ ਵੀ ਬੰਦਾ ਆਉਂਦਾ ਉਹਨੂੰ ਕਿਸਾਨਾਂ ਦੀਆਂ ਮੰਗਾਂ ਨਜਾਇਜ਼ ਲੱਗਣ ਲੱਗ ਜਾਂਦੀਆਂ ਜਿੰਨੀ ਦੇਰ ਤੱਕ ਉਹ ਰਾਜ ਭਵਨ ਚ ਬੈਠਾ ਹੈ? ਇਹ ਕਿਤੇ ਸਮਝਦਾ ਬਹੁਤ ਵੱਡਾ ਅੰਤਰ ਹੈ ਕਿ ਵਾਰ ਵਾਰ ਨਵੇਂ ਨਵੇਂ ਰੂਪਾਂ ਚ ਨਵੇਂ ਨਵੇਂ ਨਾਰਿਆਂ ਹੇਠ ਆਗੂਆਂ ਨੂੰ ਚੁਣਦੇ ਆ, ਪਰ ਪੁਰਾਣੀਆਂ ਮੰਗਾਂ ਉੱਥੇ ਦੀ ਉੱਥੇ ਹੀ ਖੜੀਆਂ ਨੇ? ਵਿਰੋਧੀ ਧਿਰ ਦੀਆਂ ਬਹੁਤ ਮਨਪਸੰਦ ਇਹ ਤੁਹਾਡੀਆਂ ਮੰਗਾਂ ਨੇ, ਪਰ ਸੱਤਾਧਾਰੀ ਧਿਰ ਚ ਕੋਈ ਵੀ ਬੈਠਾ ਹੋਵੇ ਉਹਨੂੰ ਬਕਬਕੀਆਂ ਲੱਗਦੀਆਂ।
ਨਹੀਂ, ਜੇ ਤਾਂ ਅਸੀਂ ਦੇਖੀਏ ਆਰਥਿਕ ਤੌਰ ਤੇ ਜੀ,
ਹਾਂਜੀ,
ਕਾਂਗਰਸ, ਬੀਜੇਪੀ, ਅਕਾਲੀ ਦਲ, ਸਮਾਜਵਾਦੀ ਪਾਰਟੀ, ਮਮਤਾ, ਸਮਤਾ, ਜਿੰਨੀਆਂ ਵੀ ਪਾਰਟੀਆਂ ਆ, ਆਰਥਿਕ ਨੀਤੀਆਂ ਤੇ ਸਾਰਿਆਂ ਦਾ ਇੱਕੋ ਹੀ ਮਤਲਬ ਪਲੈਨ ਆ। ਉਹ ਮਤਲਬ ਜਿਹੜੀ ਕੈਪੀਟਲ ਨੂੰ ਕਾਰਪੋਰੇਸ਼ਨ ਨੂੰ ਬੜਾਵਾ ਦੇਣ ਵਾਲੀਆਂ ਆ, ਤੇ ਆਮ ਤੌਰ ਤੇ ਜਿਹੜੀ ਹੇਠਲੀ ਜਨਤਾ ਆ, ਗਰੀਬ ਕਿਸਾਨ ਮਜ਼ਦੂਰ ਉਹਦੇ ਖਿਲਾਫ਼ ਹੈ ਆਰਥਿਕ ਤੌਰ ਤੇ। ਜਿਹੜਾ ਆਡੀਓਲੋਜੀ ਤੇ ਜਿਹੜਾ ਬੀਜੇਪੀ ਦਾ ਉਹਨਾਂ ਨਾਲ ਫਰਕ ਆ, ਜਿੱਥੇ ਆਰਥਿਕ ਤੌਰ ਤੇ ਉਹ ਸੇਮ ਆ ਸਾਰੀਆਂ, ਉਹ ਨਾਲ ਦੀ ਨਾਲ ਜਿਹੜਾ ਰਿਲੀਜੀਅਸ ਡਿਵੀਜ਼ਨ ਚਾਹੁੰਦੇ ਆ ਉਹ ਸਭ ਤੋਂ ਗਲਤ ਹੈ ਜੀ। ਜੋ ਹਿਟਲਰ ਨੇ ਕੀਤਾ, ਜੋ ਮੁਸੋਲਿਨੀ ਨੇ ਕੀਤਾ, ਜਦੋਂ ਤੁਸੀਂ ਇੱਕ ਧਰਮ ਦੇ ਆਧਾਰ ਤੇ, ਕੱਟੜਵਾਦ ਦੇ ਆਧਾਰ ਤੇ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਨੀਤੀ ਉਹੀ ਰੱਖਣੀ ਆ, ਲੋਕਾਂ ਨੂੰ ਡਿਵਾਈਡ ਕਰਨ ਲਈ ਧਰਮ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਇਲਾਕੇ ਨਾਲ ਵੰਡਣਾ ਚਾਹੁੰਦੇ ਆ, ਅਸੀਂ ਉਹ ਟਿਊਡ ਇਹਨਾਂ ਦੀ ਪਾਲਿਸੀ ਆ। ਇਸ ਕਰਕੇ ਕਾਂਗਰਸ ਨਾਲੋਂ, ਸਮਾਜਵਾਦੀ ਪਾਰਟੀ ਨਾਲੋਂ, ਦੂਜੇ ਨਾਲੋਂ ਇਹ ਬੀਜੇਪੀ ਵੱਧ ਖਤਰਨਾਕ ਆ। ਇਹਨੇ ਵਾਅਦੇ ਵੀ ਕੀਤੇ ਆ ਜੀ, ਉਹ ਨਿਭਾਏ ਵੀ ਨਹੀਂ ਆਦਤ ਤੌਰ ਤੇ। ਦੂਜਾ, ਲੋਕਾਂ ਨੂੰ ਧਰਮ ਦੇ ਤੌਰ ਤੇ ਡਿਵਾਈਡ ਕਰਨਾ ਚਾਹੁੰਦੇ ਆ, ਇਹ ਸਭ ਤੋਂ ਖਤਰਨਾਕ ਆ। ਜਦੋਂ ਤੁਸੀਂ ਧਾਰਮਿਕ ਕੱਟੜਤਾ ਵਰਤਦੇ ਆ, ਲੋਕਾਂ ਨੂੰ ਆਰਥਿਕ ਮੰਗਾਂ ਪਿੱਛੇ ਪੈ ਜਾਣੀਆਂ। ਜਦੋਂ ਕਿਸੇ ਦੀ ਮਸਜਿਦ ਟਾਉਣੀ ਆ, ਕਿਸੇ ਦਾ ਚਰਚ ਟਾਉਣਾ ਆ, ਕਿਸੇ ਘੱਟ ਗਿਣਤੀ ਤੇ ਹਮਲਾ ਕਰਨਾ ਆ, ਉਦੋਂ ਲੋਕ ਆਪਣੀ ਆਰਥਿਕ ਮੰਗਾਂ ਭੁੱਲ ਜਾਂਦੇ ਆ। ਅਸੀਂ ਲੋਕਾਂ ਨੂੰ ਇਸ ਗੱਲ ਤੇ ਲੋਕਾਂ ਨੂੰ ਰੱਖਣਾ ਚਾਹੁੰਦੇ ਆ ਕਿ ਰੋਟੀ ਰੋਟੀ ਪਹਿਲੇ ਨੰਬਰ ਤੇ ਆ, ਧਰਮ ਤੁਹਾਡੀ ਇੰਡੀਵਿਜੁਅਲ ਲੋੜ ਆ। ਧਰਮ ਮੰਨਣਾ ਹਰ ਬੰਦੇ ਦਾ ਆਪਣਾ ਫਰਜ਼ ਆ, ਜਿਹਨੂੰ ਮਰਜ਼ੀ ਮੰਨੇ, ਪਰ ਉਹਦੇ ਵਿਚ ਕੱਟੜਵਾਦ ਨਹੀਂ ਹੋਣਾ ਚਾਹੀਦਾ। ਬੀਜੇਪੀ ਕੱਟੜਵਾਦ ਤੇ ਆਧਾਰਿਤ ਰਾਜ ਕਾਇਮ ਕਰਨਾ ਚਾਹੁੰਦੀ ਆ। ਪਾਕਿਸਤਾਨ ਦੇ ਵਿਚ ਮੁਸਲਮਾਨ ਬਹੁਤ ਗਿਣਤੀ ਦਾ ਰਾਜ ਆ ਜੀ, ਉੱਥੇ ਲੋਕ ਕਿੰਨੇ ਖੁਸ਼ਹਾਲ ਆ, ਰੋਟੀ ਨੀ ਮਿਲਦੀ, ਡੀਜ਼ਲ ਨੀ ਮਿਲਦਾ, ਉੱਥੇ ਲੋਕਾਂ ਦੇ ਰੋਟੀ ਰੋਟੀ ਦਾ ਸਾਧਨ ਕੋਈ ਨੀ ਆ। ਜਿੱਥੇ ਕਿਤੇ ਵੀ ਇਹੋ ਜਿਹਾ ਧਰਮ ਦੇ ਆਧਾਰ ਤੇ ਰਾਜ ਬਣਿਆ, ਜਿੱਥੇ ਵੀ ਕਿਤੇ ਹੈਗੇ ਆ, ਉੱਥੇ ਲੋਕਾਂ ਨੂੰ ਵੱਧ ਨੁਕਸਾਨ ਹੁੰਦਾ
ਜੀ। ਸੰਧੂ ਸਾਹਿਬ ਥੋੜੀ ਜੀ ਗੱਲਬਾਤ ਹੋਰ ਜਾਰੀ ਰੱਖੋਗਾ ਜੀ ਤੁਹਾਡੇ ਤੋਂ 5-7 ਮਿੰਟ ਦੀ, ਇੱਕ ਛੋਟੀ ਜੀ ਬ੍ਰੇਕ ਲੈ ਲਈਏ। ਤੇ ਇੱਕ ਇਹ ਵੀ ਹੈ ਕਿ ਇੱਕ ਧਿਰ ਤਾਂ ਕਿਸਾਨਾਂ ਦੀ ਹੁਣ ਦਿੱਲੀ ਜਾ ਪਹੁੰਚੂਗੀ, ਤੇ ਜਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਦੀ ਹੈ, ਕੀ ਫਿਰ ਸਾਂਝਾ ਮੰਚ ਵੀ ਮਗਰ ਜਾਊਗਾ, ਜਾਂ ਇਹ ਮੰਗਾਂ ਨੂੰ ਲੈ ਕੇ ਕੀ ਤੁਹਾਡੇ ਆਪਣੇ ਦਲ ਦੀ ਕੀ ਨੀਤੀ ਹੋਊਗੀ? ਥੋੜੀ ਜੀ ਆਪਾਂ ਉਹਦੇ ਤੇ ਗੱਲਬਾਤ ਕਰਦੇ ਹਾਂ ਜੀ, ਇੱਕ ਛੋਟੀ ਜੀ ਇਸ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ। ਤੇ ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778, 416-620-1778। ਤੇ ਰਾਜਵਿੰਦਰ ਹੋਰਾਂ ਨੇ ਤੁਹਾਡੇ ਲਈ ਸੰਧੂ ਸਾਹਿਬ ਇੱਕ ਨਾਰਾ ਭੇਜਿਆ ਜੀ ਹੱਥ ਲਿਖਤ, ਮੈਂ ਉਹ ਤੁਹਾਨੂੰ ਵਟਸਐਪ ਕਰ ਦਿੱਤਾ ਆਲਰੇਡੀ। ਆਪਾਂ ਬ੍ਰੇਕ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482, ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845, 6478986245।
कनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अकरम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल है eventbrite.ca पर। VIP टिकट्स और स्पॉन्सरशिप के लिए आप राब्ता कर सकते हैं मसूद अहमद से 4169042046 और आमिर शमसी 4166627861।
You're listening to The Current Affairs with Ramanjit Sidhu.
द करंट अफेयर्स दे विच एक बार फिर थोड़ा स्वागत है जी। मेरे नाल जमहूरी किसान सभा पंजाब दे जनरल सकत्तर कुलवंत सिंह संधू साहब प्रोग्राम दे विच शामिल ने। असीं किसानी दे मसले नूं लैके गलबात कर रहे हां। ते भारत सरकार नाल चौथे गेड़ दी गलबात होई सी ते उस तों बाद पंज फसलां जिन्हां च तीन दालां ने उन्हां ते MSP दित्ते जाण दी गल वी पंज सालां तक दवांगे इह सरकार वल्लों पेशकश होई, जदों कि किसान जथेबंदियां तां कदों तों पहलां तां मन्नियां होईयां ने जिहड़ियां 23 ਫਸਲਾਂ ਦੇ MSP ਉਸੇ ਨੂੰ ਲਾਗੂ ਕਰਾਉਣ ਤੇ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਗੱਲ ਕਰਦੇ ਸੀ, ਉਹ 23 ਤੋਂ 5 ਤੇ ਆ ਗਏ ਤੇ ਉਹ ਵੀ 5 ਸਾਲਾਂ ਵਾਸਤੇ। ਪਰ ਕਿਸਾਨ ਅੰਦੋਲਨ ਦੇ ਵਿੱਚ ਵੀ ਕੁਝ ਧਿਰਾਂ ਤਾਂ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਨੇ ਤੇ ਕੁਝ ਥੋੜਾ ਜਿਹਾ ਸਹਿਜ ਮਤੇ ਨਾਲ ਉਸ ਤਰ੍ਹਾਂ ਦੀ ਨੀਤੀ ਨੂੰ ਨਹੀਂ ਲੱਗਿਆ ਹੋਇਆ ਤੇ ਕਿਤੇ ਕੁਝ ਧਿਰਾਂ ਨੇ ਇਹਨੂੰ ਡਿਵੀਜ਼ਨ ਦੀ ਵੀ ਗੱਲ ਆਖੀ ਹੈ। ਪਰ ਲਾਰਜਰ ਅੰਬਰੇਲਾ ਦੇ ਤੌਰ ਤੇ ਆਪਾਂ ਵੇਖਾਂਗੇ ਕਿ ਹੁਣ ਸੰਧੂ ਸਾਹਿਬ ਤੁਹਾਡੀ ਕੀ ਪੋਜੀਸ਼ਨ ਰਹੂਗੀ ਜੀ, ਜੇ ਦਿੱਲੀ ਨੂੰ ਕੂਚ ਹੁੰਦਾ ਜਾਂ ਜ਼ਬਰ ਦੇ ਬਾਰੇ ਵੀ ਤੁਸੀਂ ਗੱਲ ਕਰ ਲਈ, ਤੁਹਾਡਾ ਸਟੈਂਡ ਤਾਂ ਹੈ ਪਰ ਕੋਈ ਰਣਨੀਤੀ ਕਿਹੋ ਜਿਹੀ ਰਹੂਗੀ ਜੀ, ਕਿਉਂਕਿ ਚੋਣਾਂ ਵੀ ਸਿਰ ਤੇ ਖੜੀਆਂ ਨੇ ਤੇ ਇਹੋ ਜਿਹੇ ਵੇਲੇ ਵਿਚ ਰਾਜਨੀਤਿਕ ਲਾਭ ਲੈਣ ਵਾਲੇ ਵੀ ਬੜੇ ਨੇੜੇ ਲੱਗ ਜਾਂਦੇ ਨੇ ਆ ਕੇ। ਹਾਂਜੀ,
ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤੇ ਆ ਜੀ।
ਜੀ
ਲਗਾਤਾਰ ਫਰਵਰੀ ਦੇ ਵਿਚ ਕਈ ਐਕਸ਼ਨ ਸਾਡੇ ਆਏ ਆ, 15-16 ਨੂੰ, 22 ਨੂੰ, ਤੇ ਹੁਣ ਅਸੀਂ ਹਰ 3 ਦਿਨ ਦਾ ਜੀ ਅੱਜ 20-21-22 ਨੂੰ ਸਾਰੇ ਪੰਜਾਬ ਦੇ ਵਿਚ BJP ਦੇ ਜਿਹੜੇ ਅਹੁਦੇਦਾਰ ਆ ਉਹਨਾਂ ਦੇ ਘਰਾਂ ਮੁਹਰੇ ਧਰਨੇ ਚੱਲ ਰਹੇ ਜੀ ਤੇ ਸਾਰੇ ਟੋਲ ਪਲਾਜੇ ਫ੍ਰੀ ਕੀਤੇ ਆ
ਜੀ।
21 ਤਰੀਕ ਨੂੰ ਸਾਰੇ ਇੰਡੀਆ ਦੇ ਵਿਚ BJP ਦੇ MP ਦੇ ਘਰਾਂ ਮੁਹਰੇ ਧਰਨੇ ਚੱਲ ਰਹੇ ਜੀ। 22 ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿਚ ਆਲ ਇੰਡੀਆ ਦੀ SKM ਦੀ ਮੀਟਿੰਗ ਹੋ ਰਹੀ ਹੈ ਜੀ, ਉਹਦੇ ਵਿਚ ਕੋਈ ਵੱਡਾ ਐਕਸ਼ਨ ਹੋਰ ਐਲਾਨ ਕਰਾਂਗੇ। ਜਿਹੜੇ ਦਿੱਲੀ ਨੂੰ ਬਦਲਣਾ ਚਾਹੁੰਦੇ ਆ, ਸਾਡਾ ਉਹਨਾਂ ਨਾਲ ਕੋਈ ਵਿਚਾਰਧਾਰਕ ਵਿਰੋਧ ਨਹੀਂ ਗਾ, ਹਰ ਇਕ ਬੰਦੇ ਦਾ ਪ੍ਰੋਟੈਸਟ ਕਰਨ ਦਾ ਰਾਈਟ ਆ। ਜੇ ਸਰਕਾਰ ਉਹਨਾਂ ਤੇ ਰਿਪਰੈਸ਼ਨ ਕਰੂਗੀ ਅਸੀਂ ਉਹਦਾ ਵਿਰੋਧ ਕਰਾਂਗੇ ਜੀ।
ਤੇ ਸੰਧੂ ਸਾਹਿਬ ਜਿਹੜਾ ਇਹ ਹੁਣ MSP ਦਾ ਹੀ ਰੌਲਾ ਆ, ਵਿਚ ਨੂੰ ਬੜੀਆਂ ਗੱਲਾਂ ਆ ਰਹੀਆਂ ਕਾਨੂੰਨੀ ਮਾਨਤਾ ਜਾਂ ਹੋਰ, ਫਿਰ ਬਜਟ ਘਾਟਿਆਂ ਦੀ ਗੱਲ ਆ ਜਾਊਗੀ ਜਾਂ ਕਿਵੇਂ, ਜਾਂ ਫਿਰ ਅੰਤਰਰਾਸ਼ਟਰੀ ਨੀਤੀਆਂ ਵੀ ਨੇ, ਇਹਨਾਂ ਨੂੰ ਕਿਵੇਂ ਮਨਵਾਇਆ ਜਾ ਸਕਦਾ ਤੇ ਕੀ ਲੱਗਦਾ ਕਿ ਮਤਲਬ ਕਿ ਮੰਗਾਂ ਦਾ ਇਹ ਵਾਰ ਆਪਾਂ ਕਹਿ ਦਿੰਦੇ ਜਾਇਜ਼ ਆ, ਪਹਿਲਾਂ ਵੀ ਧਰਨੇ ਲਾਏ ਸੀ, ਕੀ ਇਹ ਪੂਰੀਆਂ ਹੋਣ ਵਾਸਤੇ ਕੀ ਕੁਛ ਚਾਹੀਦਾ, ਮਤਲਬ ਵਟ ਸ਼ੁਡ ਬੀ ਔਨ ਦਾ ਟੇਬਲ ਟੂ ਗੈਟ ਦੀਸ ਡਿਮਾਂਡਸ ਮੈਟ, ਰਿਡੀਮ ਕਿਵੇਂ ਹੋ ਸਕਦੀਆਂ ਨੇ ਇਹ? ਹਾਂਜੀ,
ਉਹਦੇ ਵਿਚ ਕੋਈ ਸਮੱਸਿਆ ਨੀ ਜੀ।
ਹਾਂਜੀ,
ਸਰਕਾਰ ਬਕਵਾਸ ਕਰਦੀ ਆ, ਜਿਹੜਾ ਨਵਾਂ ਐਗਰੀਕਲਚਰ ਬਜਟ ਆਇਆ ਉਹਦੇ ਵਿਚ 6% ਐਗਰੀਕਲਚਰ ਦਾ ਬਜਟ ਆ ਜੀ, 17% ਡਿਫੈਂਸ ਦਾ ਆਇਆ ਜੀ। ਜੇ ਸਰਕਾਰ ਨੇ ਸਾਰੀ ਪਰਚੇਜ ਵੀ ਕਰਨੀ ਪਵੇ ਉਹਦੇ ਵਿਚ 7-8 ਲੱਖ ਕਰੋੜ ਦੇ ਨਾਲ, 7-8 ਲੱਖ ਕਰੋੜ ਨਾਲ ਸਾਰੀ ਪਰਚੇਜ ਫਸਲਾਂ ਦੀ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਹਾਲੇ ਤੱਕ 6% ਸਰਕਾਰ ਪਰਚੇਜ ਕਰਦੀ ਆ ਟੋਟਲ ਫਸਲਾਂ ਦਾ ਜੀ, ਬਾਕੀ ਪ੍ਰਾਈਵੇਟ ਖਰੀਦ ਕਰਦੇ ਆ। ਅਸੀਂ ਸਰਕਾਰ ਨੂੰ ਇਹ ਤਾਂ ਨੀ ਕਹਿੰਦੇ ਸਾਰਾ ਖਰੀਦੋ, ਅਸੀਂ ਸਰਕਾਰ ਨੂੰ ਕਹਿੰਦੇ ਆ ਵੀ MSP ਮੀਨਸ ਮਿਨੀਮਮ ਸਪੋਰਟ ਪ੍ਰਾਈਸ, ਇਹ ਤੋਂ ਥੱਲੇ ਨਾ ਆਵੇ ਸਰਕਾਰ, ਇਹ ਤੋਂ ਉੱਪਰ ਕੋਈ ਪ੍ਰਾਈਵੇਟ ਖਰੀਦਦਾ ਅਸੀਂ ਤਾਂ ਕਦੇ ਨੀ ਰੁਕਿਆ ਅੱਜ ਤੱਕ। MSP ਮੀਨਸ ਇਹ ਹੈਗਾ ਸਰਕਾਰ ਇਹਦੋਂ ਬਾਅਦ ਥੱਲੇ ਨਾ ਆਉਣ ਦੇਵੇ, ਅਸੀਂ ਕਹਿੰਦੇ ਐਵਰੀ ਐਗਰੀਕਲਚਰ ਪ੍ਰੋਡਿਊਸ ਸ਼ੁਡ ਬੀ ਐਂਟਰਡ ਇਨ MSP ਤੇ ਸਰਕਾਰ 23 ਫਸਲਾਂ ਤਾਂ ਪਹਿਲਾਂ ਦਿੰਦੀ ਸੀ, ਹੁਣ ਸਰਕਾਰ ਨੇ ਬੇਈਮਾਨੀ ਇਹ ਕੀਤੀ ਕਿ 23 ਦੀ ਬਜਾਏ 5 ਦਾ ਕਰ ਦੋ, ਕਰ ਦੋ 23 ਦਾ ਕਿਉਂ, 23 ਦਾ ਕਿਉਂ ਨਾ ਕਰ, 23 ਤੋਂ ਚਾਹੀਦਾ ਤੇ ਇਹ ਵੀ ਸਾਰੇ ਐਗਰੀਕਲਚਰ ਪ੍ਰੋਡਿਊਸ ਹੋਣ। ਹੁਣ ਹਿਮਾਚਲ ਦੀ ਸਰਕਾਰ ਚੰਗੀ ਮਾੜੀ ਨੂੰ ਉਹ ਚ ਨੀ ਪੈਣਾ, ਦੁੱਧ ਦਾ ਰੇਟ ਉਹਨੇ ਫਿਕਸ ਕਰਤਾ।
ਅੱਛਾ,
ਹਾਂਜੀ, ਉਹਨਾਂ ਨੇ ਗਾਂ ਦੇ ਦੁੱਧ ਦਾ ਰੇਟ 45 ਰੁਪਏ ਤੇ ਮਾਈ ਦਾ ਦੁੱਧ ਜਿਹੜਾ ਆ 60 ਰੁਪਏ ਕਰਤਾ ਰੀਸੈਂਟਲੀ, 2 ਦਿਨ ਪਹਿਲਾਂ।
ਅੱਛਾ,
ਇਹ ਸਾਰੀਆਂ ਸਰਕਾਰਾਂ ਨੂੰ ਟੋਟਲ ਜਿਹੜਾ ਐਗਰੀਕਲਚਰ ਪ੍ਰੋਡਿਊਸ ਆ, ਜੇ ਖੇਤੀ ਤੇ ਬਾਰਡਰ ਘਟਾਉਣਾ ਆ ਤੁਸੀਂ ਦੁੱਧ ਦਾ ਰੇਟ ਦਿਓ, ਗੰਨੇ ਦਾ ਰੇਟ ਦਿਓ, ਪੋਲਟਰੀ ਦਾ ਰੇਟ ਦਿਓ, ਇਹ ਸਾਰਾ ਕੁਝ ਦਿੱਤਾ ਜਾ ਸਕਦਾ। ਸਰਕਾਰ ਤੇ ਜਿਹੜਾ ਬਾਰਡਰ ਹੈ ਨਾ, ਝੂਠ ਬੋਲਦੇ ਆ, ਇੱਕ ਟਾਈਮ ਤੇ ਕੋਈ ਫਸਲ ਇੰਡੀਆ ਦੇ ਵਿਚ ਇੱਕ ਟਾਈਮ ਤੇ ਨਹੀਂ ਪੱਕਦੀ। ਜੇ ਸਰਕਾਰ ਚ ਪੈੜੀ ਖਰੀਦੀ ਆ ਤਾਂ ਉਹਦਾ ਝੋਨਾ ਵੀ ਤਾਂ ਵੇਚਣਾ, ਉਹਨੇ ਚੌਲ ਵੀ ਤਾਂ ਵੇਚਣੇ ਆ। ਜੇ ਸਰਕਾਰ ਨੂੰ 7-8 ਲੱਖ ਕਰੋੜ ਤੋਂ ਵੱਧ ਚ ਪੈਸਾ ਨਹੀਂ ਇਨਵੈਸਟ ਕਰਨਾ ਪੈਂਦਾ, ਸਰਕਾਰ ਪ੍ਰਚਾਰ ਝੂਠਾ ਕਰਦੀ ਆ ਕਿ ਸਾਨੂੰ 17 ਲੱਖ ਕਰੋੜ ਲਾਉਣਾ ਪੈਣਾ, ਸਾਡੇ ਨਾਲ ਵਾਅਦਾ ਕਰ ਜੀ ਸਾਨੂੰ 10 ਲੱਖ ਕਰੋੜ ਦੇ ਦੇਣ, ਅਸੀਂ ਸਾਰਾ ਫਰੋਨ ਕਰਕੇ ਦੇ ਸਕਦੇ ਹਾਂ। ਅਸੀਂ ਜੇ ਮੱਕੀ ਖਰੀਦਦੇ ਹਾਂ ਮੱਕੀ ਨੇ ਕਾਂ ਵਿਕਣਾ, ਜੇ ਅਸੀਂ ਪੈੜੀ ਖਰੀਦਦੇ ਹਾਂ ਚੌਲਾਂ ਨੇ ਵਿਕਣਾ, ਜੇ ਅਸੀਂ ਕਣਕ ਖਰੀਦਦੇ ਹਾਂ ਉਹਨੇ ਕਣਕ ਦਾ ਗਾਂ ਵਿਕਣੀ ਵੀ ਆ ਤੇ ਉਹਦਾ ਆਟਾ ਵੀ ਵਿਕਣਾ, ਤੇ ਇੱਕ ਟਾਈਮ ਤੇ ਕੋਈ ਏਰੀਆ ਚ ਫਸਲ ਨਹੀਂ ਪੱਕਦੀ। ਇਹ ਲੋਕਾਂ ਨੂੰ ਬਿਲਕੁਲ ਬਣਾਉਣ ਦਾ ਢੰਗ ਆ। ਫਾਰ ਐਗਜ਼ਾਮਪਲ, ਪੌਣੇ 2 ਲੱਖ ਕਰੋੜ ਦੇ ਜਿਹੜਾ ਆ ਪਾਣ ਮਿਲ ਬਾਹਰੋਂ ਮੰਗਾਉਂਦੀ ਸਰਕਾਰ ਜੀ, ਪੌਣੇ 2 ਲੱਖ ਕਰੋੜ ਦਾ ਹੀ ਪਲਸਰ ਐਂਡ ਐਡੀਬਲ ਆਇਲ ਉਹ ਵਿਦੇਸ਼ੋਂ ਮੰਗਾਉਂਦੀ, 3.5 ਕਰੋੜ ਹੋ ਗਿਆ ਜੀ। ਇੰਨਾ ਹੀ ਹੋਰ ਚਾਹੀਦਾ। ਅਸੀਂ ਤਾਂ ਇਹ ਚਾਹੁੰਦੇ ਹਾਂ ਤੁਸੀਂ ਵਿਦੇਸ਼ਾਂ ਨੂੰ ਜਿਹੜੀ ਫੋਰਨ ਕਰੰਸੀ ਦੇ ਰਹੇ ਹਾਂ ਤੁਸੀਂ ਆਪਣੇ ਕਿਸਾਨਾਂ ਨੂੰ ਦਿਓ, ਖੇਤੀ ਪੈਦਾ ਕਰ ਸਕਦੇ।
ਰਾਈਟ ਜੀ ਸੰਧੂ ਸਾਹਿਬ, ਬਹੁਤ ਮਿਹਰਬਾਨੀ ਸੰਧੂ ਸਾਹਿਬ, ਤੁਸੀਂ ਤਾਂ ਆਪਣੇ ਗੱਲ ਸਾਨੂੰ ਜਦੋਂ ਵੀ ਮਿਲਦੇ ਹੋ ਬੜੀ ਚੰਗੀ ਤਰ੍ਹਾਂ ਸਮਝਾ ਜਾਂਦੇ ਹੋ, ਤੇ ਇਧਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਲੋਕ ਨਾ ਕਿਸਾਨੀ ਦੀਆਂ ਮੰਗਾਂ ਨੂੰ ਬਹੁਤ ਵਾਜਬ ਮੰਨਦੇ ਆ। ਬਹੁ ਗਿਣਤੀ ਲੋਕਾਂ ਨੇ ਹਮੇਸ਼ਾ ਹੀ ਸਮਰਥਨ ਕੀਤਾ ਜੀ, ਜਦੋਂ ਵੀ ਮੈਂ ਕਦੇ ਕੈਨੇਡਾ ਚ ਪ੍ਰੋਗਰਾਮ ਕੀਤੇ ਆ, ਜਾਂ ਮੈਨੂੰ ਅਕਸਰ ਕਹਿ ਹੀ ਦਿੰਦੇ ਆ ਵੀ ਕਿਸਾਨ ਅੰਦੋਲਨ ਦੌਰਾਨ ਤਾਂ ਹਫ਼ਤੇ ਚ 1-2 ਗੱਲਾਂ 1-2 ਗੈਸਟ ਜ਼ਰੂਰ ਆਉਣੇ ਚਾਹੀਦੇ ਨੇ।
ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ।
ਬਹੁਤ ਸ਼ੁਕਰੀਆ ਸੰਧੂ ਸਾਹਿਬ, ਥੈਂਕ ਯੂ ਜੀ,
ਧੰਨਵਾਦ
ਜੀ, ਸ਼ੁਕਰੀਆ। ਹੁਣ ਕੁੱਲ ਮਿਲਾ ਕੇ ਜਿੰਨੀਆਂ ਕੁ ਆਪਾਂ ਕਿਸਾਨੀ ਦੀਆਂ ਗੱਲਾਂ ਦੀ ਵੀ ਗੱਲ ਕਰ ਲਈਏ, ਕਿ ਪਤਾ ਤਾਂ ਇਹੀ ਲੱਗਦਾ ਕਿ ਜੋੜ ਤੋੜ ਦੇ ਵਿੱਚ ਇਹ ਘਾਟਿਆਂ ਦੀ ਗੱਲ ਨਹੀਂ। ਦੂਜਾ ਇਹ ਵੀ ਹੈ ਕਿ ਮੈਂ ਇੰਨੀਆਂ ਖ਼ਬਰਾਂ ਕਰ ਕਰ ਦੇਖ ਲਿਆ ਕਿ ਜਿੱਥੇ ਤਾਂ ਸਰਕਾਰ ਫਾਇਦਾ ਗਣਾਉਂਦੀਆਂ ਨੇ ਦੁਨੀਆਂ ਭਰ ਚ, ਉਥੋਂ ਫਾਇਦਾ ਨਹੀਂ ਹੁੰਦਾ, ਤੇ ਜਿੱਥੇ ਨੁਕਸਾਨ ਦੱਸਿਆ ਜਾਂਦਾ ਉਥੇ ਨੁਕਸਾਨ ਨਹੀਂ ਹੁੰਦਾ। ਮਤਲਬ ਫਿਰ ਇਹ ਗੱਲ ਹੈ ਕਿ ਬਹੁ ਗਿਣਤੀ ਦੇ ਖਿਲਾਫ਼ ਹੀ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਢਾਂਚਾ ਉਸਾਰਿਆ ਜਾ ਰਿਹਾ ਹੁੰਦਾ। ਕਿੰਨੇ ਪ੍ਰੋਜੈਕਟ ਦੇਖ ਲਓ ਤੁਸੀਂ, ਉਨ੍ਹਾਂ ਦੇ ਬਾਅਦ ਚ ਨਤੀਜੇ ਬਹੁਤ ਪੈਸਾ ਖਰਾਬ ਹੁੰਦਾ। ਆ ਪਿੱਛੇ ਜੇ ਇਕ ਵਾਰੀ ਮੈਂ ਲੱਗਦਾ ਇਧਰਲੇ ਪਾਸੇ ਵੀ ਗੱਲ ਆ ਜਾਣੀ ਆਪਣੇ ਕਿ ਅੰਤਰਰਾਸ਼ਟਰੀ ਖੇਡ ਮੇਲੇ ਕਰਾਉਣੇ, ਓਲੰਪਿਕ ਕਰਾਉਣੀ ਆ ਜਾਂ ਵੱਡੇ ਵਰਲਡ ਕੱਪ ਕਰਾਉਣੇ, ਉਹ ਕਿਹਨਾਂ ਨੂੰ ਫਾਇਦੇ ਹੁੰਦੇ ਕਿਹਨਾਂ ਨੂੰ ਨਹੀਂ, ਇਹ ਜੇ ਪ੍ਰੋਜੈਕਟਾਂ ਦੇ ਉੱਪਰ ਵੀ ਬਹੁਤ ਜਾਗਰੂਕ ਲੋਕ ਤਾਂ ਬੋਲਦੇ ਨੇ, ਨਹੀਂ ਉਹ ਮਾੜੇ ਬੰਦੇ ਨੂੰ ਤਾਂ ਇਹੀ ਕਹਿੰਦੇ ਜਾਬਾਂ ਨਿਕਲਣਗੀਆਂ, ਕੰਸਟਰਕਸ਼ਨ ਹੋਊਗੀ, ਤੁਸੀਂ ਫੜੀਆਂ ਲਾ ਲਿਓ, ਛੋਲੇ ਕੁਲਚੇ ਵੇਚਦੇ ਹੋ, ਤੁਸੀਂ ਆਹ ਵੇਚਦੇ ਹੋ, ਤੁਹਾਨੂੰ ਬੜੇ ਪੈਸੇ ਮਿਲਣਗੇ, ਤੁਹਾਡੀ ਟੈਕਸੀਆਂ ਬਹੁਤ ਚੱਲਣਗੀਆਂ, ਕੈਬ ਵਾਲਿਆਂ ਨੂੰ ਬਹੁਤ ਕੰਮ ਮਿਲਜੂ, 10-15 ਦਿਨਾਂ ਦੀ ਇਕਾਨਮੀ ਦੇ ਵਿੱਚੋਂ ਕੀ ਕੁਝ ਲੱਭ ਸਕਦਾ ਹੁੰਦਾ। ਪਰ ਚੀਜ਼ ਨੂੰ ਸੈੱਲ ਕਰਨ ਦਾ ਤਰੀਕਾ ਆ, ਹੁਣ ਤੱਕ ਹੱਥ ਚ ਮਹਾਰਤ ਉਹਦੇ ਹੀ ਆ ਜਿਹਨੂੰ ਗੱਲ ਕਰਨੀ ਆਉਂਦੀ ਆ, ਪੈਸਾ ਉਹਦੇ ਕੋਲ ਆ, ਤਾਕਤ ਉਹਦੇ ਕੋਲ ਹੈ ਕਿ ਬਸ ਤੁਸੀਂ ਗੱਲ ਜਚਾ ਦਿਓ। ਭਾਵੇਂ ਦੁਨੀਆਂ ਦੀਆਂ ਬਹੁਤੀਆਂ ਜਚਾਈਆਂ ਹੋਈਆਂ ਗੱਲਾਂ, ਬਹੁਤੇ ਬਣਾਏ ਹੋਏ ਅਸੂਲ, ਬਹੁਤੇ ਬਣਾਏ ਹੋਏ ਆਦਰਸ਼ ਵੀ ਜੇ ਤੁਸੀਂ ਬਹੁਤ ਭੁੱਖ ਪੜਤਾਲ ਕਰਕੇ ਦੇਖੋਗੇ ਤੁਹਾਨੂੰ ਗੈਰ ਕੁਦਰਤੀ ਤੇ ਗੈਰ ਅਖਲਾਕੀ ਵੀ ਮਿਲਣਗੇ। ਉਨ੍ਹਾਂ ਦੇ ਉੱਤੇ ਭੇਸ ਤੇ ਲਵਾਦਾ ਹੀ ਕੁਝ ਇਸ ਤਰ੍ਹਾਂ ਦਾ ਪਾ ਦਿੰਦੇ ਆ ਕਿ ਉਹ ਦੇਖਣ ਨੂੰ ਬੜੇ ਸ਼ਾਲੀਨ ਤੇ ਅਖਲਾਕੀ ਲੱਗਦੇ ਆ, ਪਰ ਉਹ ਬਾਹਰੀ ਦਿੱਖ ਹੁੰਦੀ ਹੈ, ਬਾਹਰੀ ਭੇਸ ਹੁੰਦਾ ਤੇ ਭੇਖੀ ਕਦੇ ਵੀ ਸਹੀ ਨਹੀਂ ਹੁੰਦਾ। ਇੰਨੀ ਕੀ ਗੱਲਬਾਤ ਹੈ। ਦੂਜਾ ਇੱਕ ਜਾਂਦੇ ਜਾਂਦੇ ਮੈਂ ਇੱਕ ਹੋਰ ਖਬਰ ਥੋੜੀ ਜਿਹੀ ਚਰਚਾ ਕਰਨ ਵਾਲੀ ਹੈ, ਉਹ ਹੈ ਚੰਡੀਗੜ੍ਹ ਦੀ। ਚੰਡੀਗੜ੍ਹ ਦੀ ਮਿਊਨਿਸਪੈਲਿਟੀ ਦਾ ਮਾਮਲਾ ਪੂਰੇ ਭਾਰਤ ਚ ਗੂੰਜ ਰਿਹਾ। 30 ਜਨਵਰੀ ਨੂੰ ਵੋਟਾਂ ਪਈਆਂ, ਵੋਟਾਂ ਤੋਂ ਪਹਿਲਾਂ ਵੀ ਰਿਟਰਨਿੰਗ ਆਫਿਸਰ ਮਿਸਟਰ ਮਸੀਹ ਇਹਦੇ ਉੱਤੇ ਬੜੇ ਗੱਲਾਂ ਬਾਤਾਂ ਆਈਆਂ, ਕਦੇ ਬਿਮਾਰ ਹੋ ਗਿਆ, ਕਦੇ ਮੈਂ ਠੀਕ ਹੋ ਗਿਆ, ਕਦੇ ਚੋਣ ਆਪਾਂ 19 ਤਰੀਕ ਨੂੰ ਕਰਾਈ 19 ਨੂੰ ਕਰਾਉਣੀ ਨਹੀਂ, ਫਿਰ ਕੋਰਟ ਦੇ ਆਰਡਰਾਂ ਤੇ ਚੋਣ ਹੋਈ, ਕਰ ਕਰਾ ਕੇ ਜਦੋਂ ਚੋਣ ਦੇ ਨਤੀਜੇ ਆਉਣੇ ਸੀ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਉਹ ਤੋਂ ਪਹਿਲਾਂ ਆਪਸ ਵਿਚ ਗਠਜੋੜ ਕਰ ਲਿਆ। ਇਹਦੇ ਨਾਲ ਉਨ੍ਹਾਂ ਦੀਆਂ ਸੀਟਾਂ ਵੱਧ ਗਈਆਂ, ਤੇ ਜਦੋਂ ਇਨ੍ਹਾਂ ਦੀਆਂ ਸੀਟਾਂ ਵੱਧ ਗਈਆਂ ਤੇ ਭਾਜਪਾ ਵਾਲੇ ਖੇਮੇ ਦੇ ਵਿਚ ਸੀਟਾਂ ਘਟ ਗਈਆਂ, 36 ਸੀਟਾਂ ਕੁੱਲ ਬਣ ਜਾਂਦੀਆਂ, ਇਕ ਮੈਂਬਰ ਪਾਰਲੀਮੈਂਟ ਤੇ ਇਕ ਵਾਧੂ ਦੀ ਸੀਟ ਹੋਰ ਹੈ, 2 ਮਿਲਾ ਕੇ। ਭਾਜਪਾ ਕੋਲੇ 14 ਸੀਗੀਆਂ, 14 ਜਮ੍ਹਾਂ 2 16 ਤੱਕ ਪਹੁੰਚਦੇ ਸੀ, ਪਰ ਆਮ ਆਦਮੀ ਤੇ ਕਾਂਗਰਸ ਦੀਆਂ ਮਿਲ ਕੇ ਹੀ 20 ਸੀਟਾਂ ਬਣ ਜਾਂਦੀਆਂ ਸੀ ਜਦੋਂ ਉਨ੍ਹਾਂ ਨੇ ਸਮਝੌਤਾ ਕਰ ਲਿਆ ਕਿ ਅਸੀਂ ਇਕੱਠੇ ਹੋ ਕੇ ਇਹ ਚੋਣ ਲੜਾਂਗੇ, ਤੇ 20 ਦੀਆਂ 20 ਸੀਟਾਂ ਜਾਂਦੀਆਂ ਦਿਖਦੀਆਂ ਸੀ। ਤੇ ਫਿਰ ਜਿਹੜਾ ਰਿਟਰਨਿੰਗ ਆਫਿਸਰ ਹੈ ਜਿਹਦੀ ਬੀਜੇਪੀ ਦੇ ਵਿਚ ਹੀ ਸਾਂਝ ਰਹੀ ਹੈ ਤੇ ਬੰਦਾ ਹੀ ਬੀਜੇਪੀ ਦਾ, ਉਹਨੇ ਚੱਕ ਕੇ 8 ਬੈਲਟ ਪੇਪਰਾਂ ਦੇ ਉੱਤੇ ਲਕੀਰਾਂ ਜਿਹੀਆਂ ਲਾਤੀਆਂ, ਕਾਟੇ ਜਿਹੇ ਮਾਰਤੇ, ਜਿਹਦੇ ਨਾਲ ਉਨ੍ਹਾਂ ਨੂੰ ਇਨਵੈਲਿਡ ਐਲਾਨ ਕੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੀਆਂ ਵੋਟਾਂ ਰੱਦ ਹੋ ਗਈਆਂ 8, ਤੇ ਉਹ ਪਹੁੰਚ ਗਏ 12 ਤੇ ਦੂਜੀ ਧਿਰ ਦੀਆਂ 16 ਦਾ ਬਣੀਆਂ ਪਈਆਂ ਸੀ ਤੇ ਉਨ੍ਹਾਂ ਦਾ ਮੇਅਰ ਐਲਾਨ ਦਿੱਤਾ। ਉਹ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਨੇ ਜਦੋਂ ਵੀਡੀਓ ਦੇਖੀ ਤੇ ਉਨ੍ਹਾਂ ਨੇ ਉਦੋਂ ਹੀ ਉਹਨੂੰ ਡੈਮੋਕ੍ਰੇਸੀ ਦਾ ਘਾਣ ਕਹਿ ਕੇ ਰਿਟਰਨਿੰਗ ਆਫਿਸਰ ਨੂੰ ਪੇਸ਼ ਕਰਨ ਦੀ ਤੇ ਗੱਲਬਾਤ ਹੋਈ। ਕੱਲ ਤੋਂ ਇਹ ਪੇਸ਼ੀ ਚੱਲ ਰਹੀ ਹੈ, ਇਕ ਅੱਜ ਵੀ ਸੀ। ਕੱਲ ਵਾਲੀ ਪੇਸ਼ੀ ਦੇ ਵਿਚ ਸੁਪਰੀਮ ਕੋਰਟ ਨੇ ਫਿਰ ਬਹੁਤ ਸਖ਼ਤ ਤੇ ਤਲਖ ਪ੍ਰਤੀਕਿਰਿਆਵਾਂ ਦਿੱਤੀਆਂ, ਰਿਟਰਨਿੰਗ ਆਫਿਸਰ ਦੀ ਝਾੜ ਪਾਈ ਤੇ ਉਹਨੂੰ ਇਹ ਵੀ ਆਖਿਆ ਵੀ ਤੇਰੇ ਦੇ ਖਿਲਾਫ ਅਪਰਾਧਕ ਮਾਮਲਾ ਦਰਜ ਹੋਊਗਾ ਕਿਉਂਕਿ ਤੂੰ ਇਲੈਕਸ਼ਨ ਦੀ ਪ੍ਰਕਿਰਿਆ ਨੂੰ ਭੰਗ ਕੀਤਾ। ਇਸੇ ਤਰ੍ਹਾਂ ਹੀ ਅਸੀਂ ਪਾਕਿਸਤਾਨ ਦੇ ਵਿਚ ਵੀ ਇਲੈਕਸ਼ਨ ਨਾਲ ਜੋੜ ਕੇ ਖ਼ਬਰਾਂ ਸੁਣੀਆਂ ਨੇ, ਅਸੀਂ ਕੱਲ ਵੀ ਉਨ੍ਹਾਂ ਦੀ ਚਰਚਾ ਕੀਤੀ ਸੀ। ਹੁਣ ਉਸ ਮਾਮਲੇ ਦੇ ਵਿਚ ਤਾਜ਼ਾ ਮਾਮਲੇ ਚ ਇਹ ਗੱਲ ਆਈ ਹੈ ਕਿ ਉਦੋਂ ਪਹਿਲਾਂ ਜਿਹੜਾ ਭਾਜਪਾ ਦਾ ਬਣਿਆ ਹੋਇਆ ਮੇਅਰ ਸੀਗਾ ਸੋਨਕਰ, ਉਹ ਤਾਂ ਦੇ ਗਿਆ ਰਾਤ ਨੂੰ ਅਸਤੀਫਾ, ਪਰ ਇਸੇ ਦੌਰਾਨ ਉਨ੍ਹਾਂ ਨੇ ਤਿੰਨ ਆਪਣੇ ਕਾਉਂਸਲਰ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਨ੍ਹਾਂ ਨੇ ਐਲਾਨ ਕਰਤਾ ਕੱਲ ਕਿ ਅਸੀਂ ਭਾਜਪਾ ਚ ਸ਼ਾਮਲ ਹੋ ਰਹੇ ਹਾਂ। ਮੁੜ ਕੇ ਗਿਣਤੀ ਫੇਰ ਭਾਜਪਾ ਦੀ, ਇਹਨੂੰ ਆਪਣੇ ਅੰਗਰੇਜ਼ੀ ਚ ਹਾਰਸ ਟ੍ਰੇਡਿੰਗ ਜਾਂ ਚੁਣੇ ਹੋਏ ਨੁਮਾਇੰਦਿਆਂ ਦੀ ਖਰੀਦੋ ਫਰੋਖਤ ਦਾ ਮਾਮਲਾ ਸੀ। ਸੁਪਰੀਮ ਕੋਰਟ ਨੇ ਕੱਲ ਫਿਰ ਉਹਦੇ ਤੇ ਵੀ ਟਿੱਪਣੀਆਂ ਕੀਤੀਆਂ ਕਿ ਰਾਤੋ ਰਾਤ ਤੁਸੀਂ ਜਿਹੜੇ ਬੰਦਿਆਂ ਦੀ ਖਰੀਦੋ ਫਰੋਖਤ ਕਰ ਰਹੇ ਹੋ, ਜੇ ਤਾਂ ਇਧਰ ਆ ਗਿਆ, ਪਹਿਲਾਂ ਬੀਜੇਪੀ ਦਾ ਪ੍ਰਧਾਨ ਅਸਤੀਫਾ ਦੇ ਗਿਆ, ਹੁਣ ਇਸ ਬੰਦੇ ਦੇ ਖਿਲਾਫ ਕੋਰਟ ਨੇ ਪਹਿਲਾਂ ਤਾਂ ਇਹ ਨਤੀਜਾ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਕੁਲਦੀਪ ਕੁਮਾਰ ਹੈ, ਜਿਹਨੇ ਇਸ ਮਾਮਲੇ ਦੇ ਉਪਰ ਇਸ ਧਾਂਤਲੀ ਦੇ ਉਤੇ ਸੁਪਰੀਮ ਕੋਰਟ ਚ ਜਾ ਕੇ ਪਟੀਸ਼ਨ ਦਾਇਰ ਕੀਤੀ, ਗੁਹਾਰ ਲਾਈ ਸੀ, ਉਹਦੇ ਹੱਕ ਦੇ ਵਿਚ ਫੈਸਲਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਮੇਅਰ ਦੀਆਂ ਚੋਣਾਂ ਦੇ ਵਿਚ ਇਹ ਕੁਲਦੀਪ ਜੀ ਜੇਤੂ ਨੇ। ਕੋਰਟ ਨੇ ਜਿਹੜੇ ਇਨਵੈਲਿਡ ਵੋਟਸ ਸੀਗੀਆਂ ਆਮ ਆਦਮੀ ਪਾਰਟੀ ਦੀਆਂ 8 ਵੋਟਾਂ ਨੂੰ ਜਿਹੜੀਆਂ ਰੱਦ ਕੀਤਾ ਗਿਆ ਸੀ ਡਿਫੇਸ ਕਰਨ ਕਰਕੇ ਗਏ ਤੇ ਕਾਟੇ ਮੀਟੇ ਲੱਗੇ ਆ, ਰਿਟਰਨਿੰਗ ਆਫਿਸਰ ਅਨਿਲ ਮਸੀਹ ਨੇ ਖਰਾਬ ਕੀਤੀਆਂ ਸੀ, ਉਹਦੇ ਉਹੀ ਵੋਟਾਂ ਨੂੰ ਮੁੜ ਬਹਾਲ ਕਰਤਾ। ਕਹਿੰਦੇ ਕੋਈ ਨਵੀਂ ਚੋਣ ਨਹੀਂ ਹੋਣੀ, ਜੋ ਪਹਿਲਾਂ ਵੋਟਾਂ ਪਈਆਂ ਸੀ ਉਹ 8 ਦੀਆਂ 8 ਹੈ, ਇਕੋ ਖੇਮੇ ਦੀਆਂ ਖਰਾਬ ਕੀਤੀਆਂ, ਇਹ ਬੰਦਾ ਮਾੜੀ ਨੀਤ ਵਾਲਾ ਸੀ। ਸੋ ਉਹ ਸਾਰੀ ਕਹਾਣੀ ਉਧਰਲੇ ਪਾਸੇ ਨੂੰ ਲਿਜਾ ਕੇ ਹੁਣ ਆਮ ਆਦਮੀ ਪਾਰਟੀ ਨੂੰ ਜੇਤੂ ਵੀ ਐਲਾਨ ਦਿੱਤਾ ਗਿਆ, ਉਨ੍ਹਾਂ ਦੇ ਮੇਅਰ ਨੂੰ ਵੀ ਮਾਨਤਾ ਮਿਲ ਗਈ, ਤੇ ਦੂਜਾ ਬਚਦਾ ਤੀਜੇ ਨੰਬਰ ਤੇ ਆ ਗਿਆ ਰਿਟਰਨਿੰਗ ਆਫਿਸਰ ਅਨਿਲ ਮਸੀਹ, ਤੇ ਇਹਦੇ ਉਤੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਨੂੰ ਲੈ ਕੇ ਵੀ ਕਾਰਵਾਈ ਕੀਤੇ ਜਾਣ ਦੇ ਐਲਾਨ ਕਰ ਦਿੱਤਾ ਗਿਆ। ਸੋ ਇਹਨੂੰ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਦੱਸੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ, ਜਦੋਂ ਉਹਦਾ ਸੁਪਰੀਮ ਕੋਰਟ ਦਾ ਫੈਸਲਾ ਉਨ੍ਹਾਂ ਦੇ ਪੱਖ ਦੇ ਵਿਚ ਗਿਆ। ਬੀਜੇਪੀ ਦੇ ਵਿਚੋਂ ਜਿਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਕੁਝ ਦਿਨ ਪਹਿਲਾਂ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਨੇ ਕਿਹਾ ਸੀ ਕਿ 370 ਸੀਟਾਂ ਤੱਕ ਲਈ ਭਾਜਪਾ ਲੈ ਜਾਊਗੀ, ਤੇ ਜਿਹੜਾ ਉਨ੍ਹਾਂ ਦਾ ਕੁੱਲ ਮਿਲਾ ਕੇ ਅਲਾਇੰਸ ਹੈ ਉਹ 400 ਸੀਟਾਂ ਜਿੱਤੂਗਾ, ਪਰ ਬਾਕੀ ਜਿਹੜੀਆਂ ਭਾਗੀਦਾਰ ਪਾਰਟੀਆਂ ਨੇ ਉਨ੍ਹਾਂ ਨੂੰ 30 ਸੀਟਾਂ ਮਿਲਦੀਆਂ ਦਿਖਾਈਆਂ ਨੇ, ਤਾਂ ਉਹਦੇ ਵਿਚ ਵੀ ਤੜਵੈਲ ਤੌਰ ਦੇ ਉਤੇ ਮੋਹਰੀ ਪ੍ਰੋਮੀਨੈਂਟ ਪਾਰਟੀ ਉਨ੍ਹਾਂ ਨੇ ਬੀਜੇਪੀ ਨੂੰ ਹੀ ਐਲਾਨ ਕੀਤਾ ਕਿ ਸਾਨੂੰ ਤਾਂ ਕਿਸੇ ਧਿਰ ਦੇ ਜਿਵੇਂ ਜੇ ਨਾ ਵੀ ਲੋੜ ਪਵੇ ਤਾਂ ਵੀ ਕੰਮ ਸਰਦਾ। ਪਰ ਜਦੋਂ ਚੰਡੀਗੜ੍ਹ ਵੱਲ ਧਿਆਨ ਮਾਰੋ ਜਿੱਥੇ ਮੈਂਬਰ ਪਾਰਲੀਮੈਂਟ ਦੀ ਇਕੋ ਹੀ ਸੀਟ ਹੈ, ਤੇ ਉਥੇ ਇਸ ਕਦਰ ਜਾ ਕੇ ਸ਼ਰੇਆਮ ਤੁਸੀਂ ਚੋਰੀਆਂ ਕਰਦੇ ਫੜੇ ਜਾਓ ਤੇ ਫਿਰ ਕੋਰਟ ਨੂੰ ਵੀ ਤੁਹਾਡੇ ਤੇ ਡੈਮੋਕਰੇਸੀ ਦਾ ਕਤਲ ਕਰਨ ਦੀ ਗੱਲ ਆਖੀ ਜਾਵੇ ਕਿ ਇਸ ਲੈਵਲ ਤੱਕ ਤੁਸੀਂ ਯੂ ਹੈਵ ਸਟੂਪਡ ਸੋ ਲੋ, ਤੇ ਮੇਰੇ ਖਿਆਲ ਦੇ ਵਿਚ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਆ ਉਹ ਅੰਦਰੋਂ ਹੀ ਆਪਣੇ ਆਪ ਨੂੰ ਇੰਨਾ ਮਜ਼ਬੂਤ ਸਮਝਦੇ ਹੋਣ। ਇਕ ਛੋਟੇ ਜਿਹੇ ਸ਼ਹਿਰ ਦੇ ਵਿਚ ਜੇ ਕਿਤੇ ਕੋਈ ਧਿਰ ਜਿੱਤ ਵੀ ਜਾਂਦੀ ਹੈ ਤੇ ਘੱਟੋ ਘੱਟ ਝੂਠ ਮਾਰ ਕੇ ਜਿੱਤਣ ਦੀ ਲੋੜ ਨਹੀਂ ਸੀ, ਜੇ ਲੋਕਾਂ ਦਾ ਇੰਨੇ ਸਮਰਥਨ ਦਾ ਆਪਾਂ ਦਾਅਵਾ ਕਰਦੇ ਆ, ਜੇ ਭਾਰਤ ਦੇ ਬਹੁਗਿਣਤੀ ਹਿੰਦੂਆਂ ਦੀ ਤਰਜਮਾਨੀ ਦੀ ਗੱਲ ਕਰਦੇ ਆ, ਫਿਰ ਇਹ ਦਾਅਵਿਆਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਕਮਜ਼ੋਰ ਕਾਰਵਾਈਆਂ ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਹ ਆਪਸ ਵਿਚ ਮੇਲ ਜਿਹਾ ਨਹੀਂ ਬਿਠਾਉਂਦੀਆਂ ਹੈਗੀਆਂ। ਖੈਰ ਇਹ ਕਹਿਣਾ ਤਾਂ ਮੁਸ਼ਕਲ ਆ ਕਿ ਕਿਹਦਾ ਕੀ ਬਣੂਗਾ, ਉਹ ਤਾਂ ਵੋਟਾਂ ਚ ਹੀ ਪਤਾ ਲੱਗਦਾ ਹੁੰਦਾ, ਪਰ ਵੋਟਾਂ ਤੋਂ ਪਹਿਲਾਂ ਜੋ ਆਸਾਰ ਨੇ ਕਿ ਚਾਹੇ ਪਾਕਿਸਤਾਨ ਵਿਚ ਵੀ ਇਹ ਹੈ ਕਿ ਕੁਝ ਪਾਰਟੀਆਂ ਨੂੰ ਯਕੀਨ ਹੋ ਚੁੱਕਿਆ ਕਿ ਹੁਣ ਸਾਨੂੰ ਵੋਟ ਵੀ ਨਹੀਂ ਪੈਣੀ, ਇਸ ਕਰਕੇ ਵੋਟ ਤਾਂ ਪੈਣੀ ਨਹੀਂ, ਹੁਣ ਬੰਦੇ ਖਰੀਦ ਕੇ ਹੋਰ ਤਰ੍ਹਾਂ ਸਰਕਾਰ ਬਣਾਉਣ ਦਾ ਪ੍ਰਬੰਧ ਕਰੀਏ, ਵੱਖ ਵੱਖ ਪਾਰਟੀਆਂ ਦੇ ਵਿਚ ਬੰਦੇ ਪਲਾਂਟ ਕਰੋ, ਕਿਉਂਕਿ ਰਮਨਜੀਤ ਦੇ ਬ੍ਰਾਂਡ ਤੇ ਕਿਸੇ ਨੇ ਮੋਹਰ ਨਹੀਂ ਲਾਉਣੀ। ਸੋ ਫਲਾਣੇ ਧੀਮਕੇ ਦੇ ਨਾਂ ਤੇ ਵੋਟ ਲਓ, ਬਾਅਦ ਚੋਂ ਬੰਦਿਆਂ ਨੂੰ ਘੜੀਸ ਕੇ ਆਪਣੇ ਜਗ੍ਹਾ ਤੇ ਇਕੱਠੇ ਕਰ ਲਓ। ਕਹਿਣ ਦਾ ਮੇਰਾ ਇਹ ਮਤਲਬ ਹੈ ਕਿ ਸਿਰਫ ਦੇਸ਼ਾਂ ਦੀ ਸੋਵਰਨਿਟੀ ਉਹੀ ਕੰਪਰੋਮਾਈਜ਼ ਨਹੀਂ ਹੋ ਰਹੀ, ਆਉਂਦੇ ਸਮੇਂ ਚ ਤੁਸੀਂ ਦੇਖਿਓ ਕਿ ਪਾਰਟੀਆਂ ਦਾ ਵੀ ਕੋਈ ਆਧਾਰ ਨਹੀਂ ਰਹਿ ਜਾਣਾ ਕਿ ਬਈ ਇਹ ਤਾਂ ਫਿਰ ਠੱਗ ਟੋਲਾ ਇਕੱਠਾ ਹੋਇਆ ਕਰੂਗਾ ਕਿ ਤੂੰ ਕਾਂਗਰਸ ਚੋਂ ਖੜ ਕੇ ਜਿੱਤ ਜਾ, ਤੂੰ ਫਲਾਣੀ ਚੋਂ ਜਿੱਤ ਜਾ, ਤੂੰ ਫਲਾਣੀ ਚੋਂ ਜਿੱਤ ਜਾ, ਫਿਰ ਹਰ ਪਾਰਟੀ ਦੇ ਵਿਚੋਂ 5-5, 10-10% ਬੰਦੇ ਲੈ ਕੇ ਤੇ ਐਨ ਠੱਗ ਪਾਰਟੀ ਬਣਾ ਕੇ ਅਲਾਇੰਸ ਕੀਤੇ ਜਾ ਸਕਦੇ ਆ ਤੇ ਉਹ ਸਰਕਾਰ ਬਣਾ ਲਿਆ ਕਰਨਗੇ, ਕਿਉਂਕਿ ਹਰ ਪਾਰਟੀ ਦੇ ਵਿਚ 100% ਬੰਦੇ ਮਾੜੇ ਨੀ ਤੇ 100% ਚੰਗੇ ਨੀ, ਪਰ ਜਿਹੜੇ ਚੰਗਿਆਂ ਦੀ ਗਿਣਤੀ ਘੱਟ ਹੈ ਤੇ ਮਾੜਿਆਂ ਦਾ ਟਪੂਸੀਬਾਜ਼ਾਂ ਦਾ ਕੰਮ ਕੁਝ ਜ਼ਿਆਦਾ ਸੈੱਟ ਆਇਆ ਪਿਆ, ਉਥੋਂ ਜਿਹੜੇ ਦੁਨੀਆਂ ਭਰ ਦੇ ਹਾਲਾਤ ਆ ਕੋਈ ਚੰਗੇ ਸੰਕੇਤ ਨਹੀਂ ਦੇ ਰਹੇ। ਪਾਕਿਸਤਾਨ ਚ ਜਦੋਂ ਕਦੇ ਮਹਿਮਾਨਾਂ ਨਾਲ ਗੱਲ ਹੁੰਦੀ ਹੈ ਤੇ ਉਹ ਭਾਰਤ ਪ੍ਰਤੀ ਥੋੜਾ ਜਿਹਾ ਇਹ ਗੱਲ ਰੱਖਦੇ ਆ ਨਜ਼ਰੀਏ ਦੇ ਵਿਚ ਕਿ ਉਥੇ ਹਾਲਾਤ ਕੁਝ ਬਿਹਤਰ ਨੇ, ਪਰ ਮੈਂ ਕਹਿੰਦਾ ਹੁੰਦਾ ਕਿ ਬਾਈ ਤੁਸੀਂ ਤਾਂ ਜਿੱਥੇ ਪਹੁੰਚਣਾ ਉਹਦੇ ਨੇੜੇ ਤੇ ਨਹੀਂ ਲੱਗੇ ਪਏ ਹੋ, ਤੇ ਪਿੱਛੇ ਭਾਰਤ ਵੀ ਗੱਡੀ ਪੂਰੀ ਭਜਾਈ ਆਉਂਦਾ, ਇਹਨਾਂ ਨੇ ਵੀ ਧੂੜਾਂ ਪੱਟੀਆਂ ਪਈਆਂ ਨੇ, ਮਾੜਾ ਜਿਹਾ ਹੀ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ। ਅਸੀਂ ਅਸਲ ਚ ਲੋਕਤੰਤਰ ਦੀ ਮਜ਼ਬੂਤੀ ਵੱਲ ਨਹੀਂ ਵੱਧ ਰਹੇ, ਲੋਕਤੰਤਰ ਨੂੰ ਕਮਜ਼ੋਰ ਕੀਤੇ ਜਾਣ ਵਾਲੇ ਪਾਸੇ ਨੂੰ ਵੱਧ ਰਹੇ ਹਾਂ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778। ਅੱਜ ਦੇ ਪ੍ਰੋਗਰਾਮ ਸਬੰਧੀ ਜਿਹੜੇ ਤੁਹਾਡੇ ਮੇਰੇ ਕੋਲ ਜਿੰਨੇ ਕੁ ਮੈਸੇਜ ਆਏ ਸੀ, ਮੈਂ ਉਹਦੇ ਵਿਚ ਇਨਕਾਰਪੋਰੇਟ ਕਰ ਲਏ ਤੇ ਬਾਕੀ ਗੱਲਬਾਤ ਅਸੀਂ ਕੱਲੂ ਕਰਾਂਗੇ। ਮੇਰਾ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਹਾਡੀ ਖਿਦਮਤ ਚ ਪੇਸ਼ ਹੁੰਦਾ ਸਵੇਰੇ 7 ਵਜੇ ਤੋਂ 9 ਵਜੇ ਤੱਕ, ਕਿਉਂਕਿ ਮੌਸਮ ਦੇ ਵਿਚ ਤਬਦੀਲੀਆਂ ਆ ਰਹੀਆਂ ਨੇ ਤੇ ਹੁਣ ਸਿਗਨਲ ਦੀ ਕਲੈਰਿਟੀ ਵੀ ਵੱਧ ਜਾਣੀ ਹੈ। ਜੇ ਕਿਤੇ ਫਿਰ ਵੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਸਾਡੇ ਪ੍ਰੋਗਰਾਮ ਸੁਣਨ ਲਈ ਤੁਹਾਨੂੰ ਟੈਲੀਫੋਨ ਦੀ ਵੀ ਸੇਵਾ ਤੁਹਾਡੇ ਲਈ ਹਾਜ਼ਰ ਹੈ, ਉਪਲਬਧ ਹੈ। 647-872-4900 ਤੇ ਵੀ ਤੁਸੀਂ ਫੋਨ ਕਰ ਸਕਦੇ ਹੋ ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, 6472-424746, 647-242-4746 ਤੇ ਤੁਸੀਂ ਸ਼ਾਜ਼ੀਆ ਮਲਿਕ ਜੀ ਨੂੰ ਵੀ ਸੰਪਰਕ ਕਰ ਸਕਦੇ ਹੋ। ਤੇ ਇਸ ਦੇ ਨਾਲ ਜੀ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਆਗਿਆ ਚਾਹਾਂਗਾ। ਕੱਲ ਦੁਬਾਰਾ ਸਵੇਰੇ 7 ਵਜੇ ਤੁਹਾਡੀ ਸੇਵਾ ਵਿਚ ਹਾਜ਼ਰ ਹੁੰਦੇ ਹਾਂ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਟੋਰਾਂਟੋ ਪੁਲਿਸ ਦਾ ਕਮਾਲ, ਪਿਛਲੇ 2 ਸਾਲਾਂ ਦੀ ਮਿਆਦ ਵਿਚ ਪੁਲਿਸ ਵਾਹਨਾਂ ਨੂੰ 1000 ਤੋਂ ਵੱਧ ਆਟੋਮੇਟਿਡ ਸਪੀਡਿੰਗ ਟਿਕਟਾਂ ਮਿਲੀਆਂ। ਕਾਕਪਿਟ ਵਿਚ ਅੱਗ ਲੱਗਣ ਤੋਂ ਬਾਅਦ ਨਿਊਯਾਰਕ ਜਾਣ ਵਾਲੀ ਫਲਾਈਟ ਨੂੰ ਟੋਰਾਂਟੋ ਵਾਪਸ ਪਰਤਣਾ ਪਿਆ। ਮਿਸੀਸਾਗਾ ਦੇ ਵਿਚ ਹੋਏ ਟੱਕਰ ਤੋਂ ਬਾਅਦ 2 ਡਰਾਈਵਰਾਂ ਸਮੇਤ 3 ਪੈਦਲ ਯਾਤਰੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪਹਿਲਾਂ ਤੋਂ ਹੀ ਕਈ ਮਾਮਲਿਆਂ ਵਿਚ ਸ਼ਾਮਲ ਅਤੇ ਹੁਣ ਮਿਸੀਸਾਗਾ ਮੰਦਰ ਚ ਕਥਿਤ ਤੌਰ ਤੇ ਭੰਨਤੋੜ ਕਰਨ ਅਤੇ ਦਾਨ ਪਾਤਰ ਡੱਬੇ ਨੂੰ ਚੋਰੀ ਕਰਨ ਵਾਲੇ ਅਪਰਾਧੀ ਦੀ ਪੁਲਿਸ ਭਾਲ ਕਰ ਰਹੀ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਭ ਫੜੇ ਜਾਣਗੇ, ਇਸ ਕਹਾਵਤ ਨੂੰ ਸਿੱਧ ਕਰਦਿਆਂ ਟੋਰਾਂਟੋ ਵਿਚ ਤੇਜ਼ ਰਫ਼ਤਾਰੀ ਲਈ ਟਿਕਟਾਂ ਜਾਰੀ ਕਰਨ ਵਾਲੇ ਅਧਿਕਾਰੀ ਖੁਦ ਆਪ ਹੀ ਤੇਜ਼ ਰਫ਼ਤਾਰੀ ਕਰਦੇ ਫੜੇ ਜਾ ਰਹੇ ਹਨ। ਨਵੇਂ ਪ੍ਰਾਪਤ ਕੀਤੇ ਆਂਕੜਿਆਂ ਤੋਂ ਪਤਾ ਲੱਗਾ ਹੈ ਕਿ ਸ਼ਹਿਰ ਵਿਚ ਪੁਲਿਸ 26 ਮਹੀਨਿਆਂ ਦੀ ਮਿਆਦ ਵਿਚ 1000 ਤੋਂ ਵੱਧ ਅਜਿਹੇ ਮਾਮਲਿਆਂ ਵਿਚ ਜੁਰਮਾਨੇ ਦਾ ਸਾਹਮਣਾ ਕਰ ਰਹੀ ਹੈ। ਸੀਟੀਵੀ ਨਿਊਜ਼ ਦੁਆਰਾ ਸੂਚਨਾ ਦੀ ਸੁਤੰਤਰਤਾ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਪ੍ਰਾਪਤ ਕੀਤੀਆਂ ਟਿਕਟਾਂ ਅਤੇ ਆਂਕੜੇ ਟੋਰਾਂਟੋ ਪੁਲਿਸ ਸਰਵਿਸ ਵਾਹਨਾਂ ਵੱਲੋਂ ਸੜਕੀ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਸਬੂਤ ਹੀ ਦਰਸਾ ਰਹੇ ਹਨ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਨਿਯਮ ਗਸ਼ਤ ਕਾਰਾਂ, ਕੈਦੀ ਟਰਾਂਸਪੋਰਟ ਵਾਹਨ, ਵਿਸ਼ੇਸ਼ ਕਾਂਸਟੇਬਲ ਕਾਰਾਂ ਅਤੇ ਇਥੋਂ ਤੱਕ ਕਿ ਪਾਰਕਿੰਗ ਲਾਗੂ ਕਰਨ ਵਾਲੀਆਂ ਕਾਰਾਂ ਵੀ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿਚ ਸ਼ਾਮਲ ਹਨ। ਇਕ ਮਾਮਲੇ ਵਿਚ ਤਾਂ ਇਕ ਵਿਸ਼ੇਸ਼ ਕਾਂਸਟੇਬਲ ਕਾਰ ਨੂੰ ਇਕ ਸਕੂਲ ਜ਼ੋਨ ਵਿਚ ਬੱਚਿਆਂ ਦੇ ਪਿਕਅਪ ਸਮੇਂ ਦੌਰਾਨ 59 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦਿਆਂ ਫੜੇ ਜਾਣ ਲਈ 120 ਦੀ ਟਿਕਟ ਦਿੱਤੀ ਗਈ ਸੀ। ਇਕ ਹੋਰ ਘਟਨਾ ਵਿਚ ਸਪਾਰਡਨ ਐਵੇਨਿਊ ਵਿਖੇ ਕਿੰਗ ਸਟਰੀਟ ਤੇ ਸਵੇਰੇ 11 ਵਜੇ ਤੋਂ ਬਾਅਦ ਕਾਰਸਬ ਤੋਂ ਸੜਕ ਪਾਰ ਕਰ ਰਹੇ ਵਿਅਕਤੀ ਕੋਲੋਂ ਇਕ ਸਕੁਆਡ ਕਾਰ ਨਾਲ ਲਾਲ ਬੱਤੀ ਚਲਾਉਂਦੀ ਹੋਈ ਲੱਗਦੀ ਦਿਖਾਈ ਦਿੰਦੀ ਹੈ। ਇਸ ਉਲੰਘਣਾ ਕਰਕੇ ਪੁਲਿਸ ਵਾਹਨ ਅਧਿਕਾਰੀ ਨੂੰ 325 ਦਾ ਜੁਰਮਾਨਾ ਕੀਤਾ ਗਿਆ, ਜਦੋਂ ਕਿ TPS ਦਾ ਕਹਿਣਾ ਹੈ ਕਿ ਇਹ ਬੇਲੋੜੀ ਤੇਜ਼ ਰਫ਼ਤਾਰੀ ਕਰਨਾ ਗਲਤ ਹੈ ਅਤੇ ਉਹ ਇਸ ਨਾਲ ਨਜਿੱਠਣ ਲਈ ਨੀਤਾਂ ਵਿਚ ਸੁਧਾਰ ਕਰ ਰਹੇ ਹਨ। ਪਰ ਆਂਕੜੇ ਦਰਸਾਉਂਦੇ ਹਨ ਕਿ ਪੁਲਿਸ ਵਾਹਨਾਂ ਨੂੰ ਜਾਰੀ ਕੀਤੀਆਂ ਟਿਕਟਾਂ ਦੀ ਗਿਣਤੀ ਵੱਧ ਰਹੀ ਹੈ। 2021 ਵਿਚ ਇਹ ਗਿਣਤੀ 435 ਤੋਂ ਵੱਧ ਕੇ ਸਾਲ 2022 ਵਿਚ 495 ਹੋ ਗਈ ਸੀ। ਫਰੈਂਡਸ ਅਤੇ ਫੈਮਿਲੀਜ਼ ਫੋਰ ਸੇਫ ਸਟਰੀਟ ਦੇ ਜੈਸ ਪਾਈਕਰ ਨੇ CTV ਨਿਊਜ਼ ਟੋਰਾਂਟੋ ਨੂੰ ਦਸਿਆ ਕਿ ਉਹ ਜਾਣਦੇ ਹਨ ਕਿ ਕਿਸੇ ਵਾਹਨ ਦੀ ਟੱਕਰ ਕਿੰਨੀ ਜਾਨਲੇਵਾ ਹੋ ਸਕਦੀ ਹੈ। ਉਹ ਇਸ ਵਾਹਨ ਦੀ ਹਾਦਸੇ ਸਮੇਂ ਸਪੀਡ ਤੇ ਨਿਰਭਰ ਕਰਦਾ ਹੈ। ਇਸ ਲਈ ਪੁਲਿਸ ਅਫਸਰਾਂ ਦੀ ਅਚਾਨਕ ਤੇਜ਼ੀ ਨਾਲ ਘੁੰਮਣ ਅਤੇ ਸੰਭਾਵਿਤ ਤੌਰ ਤੇ ਲੋਕਾਂ ਨੂੰ ਜੋਖਮ ਵਿਚ ਪਾਉਣ ਦੇ ਇਹ ਮਾਮਲੇ ਚਿੰਤਾ ਪੈਦਾ ਕਰਨ ਵਾਲੇ ਹਨ। ਆਂਕੜੇ ਦਰਸਾਉਂਦੇ ਹਨ ਕਿ ਪਾਰਕਿੰਗ ਲਾਗੂ ਕਰਨ ਵਾਲੇ ਵਾਹਨਾਂ ਨੂੰ ਅਜਿਹੇ ਜੁਰਮਾਨੇ ਹੋਏ ਨੇ, ਪਰ ਆਮ ਤੌਰ ਤੇ ਹਰ ਵਾਹਨ ਨੂੰ ਹੁਗਾਮੀ ਹਾਲਤ ਤੇ ਤੇਜ਼ੀ ਨਾਲ ਪਹੁੰਚਣ ਦੀ ਮਜਬੂਰੀ ਨਹੀਂ ਹੁੰਦੀ। ਇਕ ਕਾਰ PKW31 ਨੂੰ ਰੇਨਫੋਰਸ ਡਰਾਈਵ ਅਤੇ ਲੈਫਟੀ ਸੈਂਟ ਵਿਚ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੇ ਜ਼ੋਨ ਵਿਚ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦਿਆਂ ਫੜੇ ਜਾਣ ਤੇ $227 ਦਾ ਜੁਰਮਾਨਾ ਲਗਾਇਆ ਗਿਆ। ਇਸ ਮਾਮਲੇ ਤੋਂ ਸਿਰਫ 2 ਦਿਨ ਬਾਅਦ ਉਸੇ ਪਾਰਕਿੰਗ ਇਨਫੋਰਸਮੈਂਟ ਕਾਰ ਨੂੰ ਐਵਨ ਡਰਾਈਵ ਵਿਖੇ ਬਿਨਕਲੇਵ ਐਵੇਨਿਊ ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੇ ਜ਼ੋਨ ਵਿਚ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਣ ਲਈ $95 ਦਾ ਜੁਰਮਾਨਾ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿਚ ਟੋਰਾਂਟੋ ਤੋਂ ਨਿਊਯਾਰਕ ਸਿਟੀ ਜਾ ਰਹੀ ਫਲਾਈਟ ਨੂੰ ਕਾਕਪਿਟ ਵਿਚ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਕਾਰਨ ਪੈਦਾ ਹੋਏ ਗੰਦ ਆਉਣ ਕਾਰਨ ਮੁੜਨਾ ਪਿਆ ਸੀ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦਾ ਕਹਿਣਾ ਹੈ ਕਿ ਐਂਡੈਵਰ ਏਅਰ ਫਲਾਈਟ 4856 3 ਫਰਵਰੀ ਦੀ ਸਵੇਰ ਨੂੰ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਨਿਊਯਾਰਕ ਦੇ JFK ਹਵਾਈ ਅੱਡੇ ਵੱਲ ਜਾ ਰਹੀ ਸੀ, ਜਦੋਂ ਫਲਾਈਟ ਦੇ ਅਮਲੇ ਨੂੰ ਐਮਰਜੈਂਸੀ ਸਥਿਤੀ ਦਾ ਐਲਾਨ ਕਰਨਾ ਪਿਆ। ਸੁਰੱਖਿਆ ਬੋਰਡ ਦਾ ਕਹਿਣਾ ਹੈ ਕਿ ਚਾਲਕ ਦਲ ਬੰਬਾਰੀਡੇਨ ਟਵਿਨ ਇੰਜਨ ਜੈੱਟ ਦੇ ਗੰਦੇ ਦੀ ਜਾਂਚ ਕਰ ਰਿਹਾ ਸੀ, ਜਦੋਂ ਕਪਤਾਨ ਦੀ ਸਾਈਡ ਵਿੰਡ ਸ਼ੀਲਡ ਇਲੈਕਟ੍ਰੀਕਲ ਹੀਟਰ ਕੰਟਰੋਲ ਯੂਨਿਟ ਵਿਚ ਚਿੰਗਾਰੀਆਂ ਨਿਕਲਣ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਗਈ। ਇਸ ਕਰਕੇ ਉਨ੍ਹਾਂ ਨੇ ਆਕਸੀਜਨ ਮਾਸਕ ਪਹਿਨੇ ਐਮਰਜੈਂਸੀ ਅਲਰਟ ਤੇ ਟੋਰਾਂਟੋ ਵਾਪਸ ਜਾਣ ਦੀ ਬੇਨਤੀ ਕੀਤੀ, ਜਿੱਥੇ ਜਹਾਜ਼ ਬਿਨਾਂ ਕਿਸੇ ਘਟਨਾ ਦੇ ਉਤਰਦਿਆਂ ਜਦੋਂ ਫਲਾਈਟ ਅਮਲੇ ਨੂੰ ਵਿੰਡ ਸ਼ੀਲਡ ਹੀਟ ਤੋਂ ਬੰਦ ਕਰ ਦਿੱਤਾ ਤਾਂ ਚਿੰਗਾਰੀਆਂ ਅਤੇ ਅੱਗ ਬੰਦ ਹੋ ਗਏ। ਫਲਾਈਟ ਚ 74 ਮੁਸਾਫਰ ਸਵਾਰ ਸਨ ਅਤੇ ਕਿਸੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਐਂਡੈਵਰ ਏਅਰ ਦੀ ਮਾਲਕ ਕੰਪਨੀ ਡੈਲਟਾ ਏਅਰਲਾਈਨਸ ਨੇ ਬੁਲਾਰੇ ਦੇ ਇੱਕ ਬਿਆਨ ਨੇ ਕਿਹਾ ਕਿ ਟੈਕਨੀਸ਼ੀਅਨਸ ਨੇ ਬਾਅਦ ਵਿਚ ਜਹਾਜ਼ ਦੀ ਵਿੰਡਸ਼ੀਲਡ ਅਤੇ ਵਿੰਡਸ਼ੀਲਡ ਹੀਟਿੰਗ ਯੂਨਿਟ ਨੂੰ ਬਦਲ ਦਿੱਤਾ ਹੈ। ਮਿਸੀਸਾਗਾ ਸੋਮਵਾਰ ਦੁਪਹਿਰ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਪੰਜ ਲੋਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੀਲੀਜਨ ਪੁਲਿਸ ਨੇ ਦੱਸਿਆ ਕਿ ਦੋ ਡਰਾਈਵਰ ਅਤੇ ਤਿੰਨ ਪੈਦਲ ਯਾਤਰੀ ਬਨਹੈਮਥਰੋਪ ਰੋਡ ਅਤੇ ਹੈਵਨਵੁੱਡ ਡਰਾਈਵ ਨੇੜੇ ਡਿਕਸੀ ਰੋਡ ਤੇ ਪੂਰਬ ਵਿਚ ਵਾਪਰੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 3 ਵਜੇ ਤੋਂ ਤੁਰੰਤ ਬਾਅਦ ਮੌਕੇ ਤੇ ਬੁਲਾਇਆ ਗਿਆ। ਦੋਨਾਂ ਡਰਾਈਵਰਾਂ ਦੇ ਨਾਲ ਨਾਲ 3 ਬਾਲਗ ਪੈਦਲ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਤਿਹਾਤ ਵਜੋਂ ਹਸਪਤਾਲ ਲਿਜਾਇਆ ਗਿਆ। ਪੀਆਰਪੀ ਨੇ ਇਹ ਜਾਣਕਾਰੀ ਐਕਸ ਤੇ ਪਾਈ ਇੱਕ ਪੋਸਟ ਰਾਹੀਂ ਨਸ਼ਰ ਕੀਤੀ ਹੈ। ਇਸ ਹਾਦਸੇ ਦੀ ਜਾਂਚ ਕਰਨ ਈਸਟਾ ਬਾਉਂਡ ਨੂੰ ਅਸਥਾਈ ਤੌਰ ਤੇ ਬੋਫ ਬੀਚਸ ਤੱਕ ਬੰਦ ਕਰ ਦਿੱਤਾ ਗਿਆ ਸੀ, ਪਰ ਬਾਅਦ ਚ ਆਵਾਜਾਈ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਹੈ। ਧਾਰਮਿਕ ਸੰਸਥਾਵਾਂ ਵਿਚ ਧੋੜ ਭੰਨ ਕਰਨ ਅਤੇ ਦਾਨ ਬਾਕਸਾਂ ਵਿਚ ਨਕਦੀ ਚੋਰੀ ਕਰਨ ਦੇ ਮਾਮਲਿਆਂ ਵਿਚ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਦੀ ਨਵੀਂ ਵਾਰਦਾਤ ਵਿਚ ਸ਼ਾਮਲ ਹੋਣ ਕਰਕੇ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜਾਰੀ ਇਕ ਨਿਊਜ਼ ਰਿਲੀਜ਼ ਵਿਚ ਪੁਲਿਸ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਕਥਿਤ ਚੋਰੀਆਂ ਦੀ ਲੜੀ ਵਿਚ ਤਾਜ਼ਾ ਘਟਨਾ 4 ਅਕਤੂਬਰ ਨੂੰ ਮਿਸੀਸਾਗਾ ਦੇ ਇਕ ਮੰਦਰ ਵਿਚ ਵਾਪਰੀ। ਪੀਲ ਰੀਜਨ ਪੁਲਿਸ ਨੇ ਕਿਹਾ ਕਿ ਕਥਿਤ ਤੌਰ ਤੇ ਇਸ ਤਾਜ਼ਾ ਚੋਰੀ ਦੇ ਮਾਮਲੇ ਦੀ ਮਿਲੀ ਵੀਡੀਓ ਫੁਟੇਜ ਵਿਚ ਇਕ ਸ਼ੱਕੀ ਵਿਅਕਤੀ ਨੂੰ ਮੰਦਰ ਵਿਚ ਦਾਖਲ ਹੁੰਦੇ ਅਤੇ ਵੱਡੀ ਰਕਮ ਦੀ ਮੁਦਰਾ ਵਾਲਾ ਦਾਨ ਬੋਕਸ ਚੋਰੀ ਕਰਦੇ ਦੇਖਿਆ ਗਿਆ। ਵਿਆਪਕ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀ ਦੀ ਪਛਾਣ 43 ਸਾਲਾ ਜਗਦੀਸ਼ ਭੰਦੇਰ ਵਜੋਂ ਹੋਈ ਹੈ ਅਤੇ ਇਸਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ 4 ਅਕਤੂਬਰ ਦੀ ਘਟਨਾ ਦੇ ਸੰਬੰਧ ਵਿਚ ਭੰਦੇਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਾਸਤੇ ਵਾਰੰਟ ਹਾਸਲ ਕਰਨ ਲੱਗੇ ਹੋਏ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਪੀਆਰਪੀ ਨੇ ਦੱਸਿਆ ਕਿ ਭੰਦੇਰ ਪਹਿਲੇ ਹੀ ਇਸੇ ਤਰ੍ਹਾਂ ਦੇ ਅਪਰਾਧਕ ਲਈ ਪੁਲਿਸ ਹਿਰਾਸਤ ਵਿਚ ਸੀ। ਉਸ ਨੂੰ ਮਾਰਚ ਤੋਂ ਅਗਸਤ 2023 ਤੱਕ 5 ਹੋਰ ਵਪਾਰਕ ਥਾਵਾਂ ਤੇ ਚੋਰੀਆਂ ਕਰਨ ਦੇ ਮਾਮਲਿਆਂ ਵਿਚ ਚਾਰਜ ਕੀਤਾ ਸੀ। ਇਨ੍ਹਾਂ ਵਿਚੋਂ 3 ਮਾਮਲਿਆਂ ਤਾਂ ਧਾਰਮਿਕ ਸਥਲਾਂ ਤੇ ਚੋਰੀਆਂ ਕਰਨ ਦੇ ਹੀ ਸਨ। ਪੀਲੀਜਨ ਪੁਲਿਸ ਦੇ ਬੁਲਾਰੇ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦੱਸਿਆ ਕਿ ਭੰਦੇਰ ਫਿਲਹਾਲ ਪੁਲਿਸ ਹਿਰਾਸਤ ਵਿਚ ਨਹੀਂ ਹੈ। ਪੁਲਿਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਹਾਲਾਂਕਿ ਇਹ ਬ੍ਰੇਕ ਇਨ ਪੂਜਾ ਸਥਾਨਾਂ ਤੇ ਹੋਏ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕਥਿਤ ਘਟਨਾਵਾਂ ਮੌਕੇ ਤੇ ਦਾਅ ਲਾਉਣ ਦੇ ਅਪਰਾਧ ਹੀ ਹਨ। ਉਨ੍ਹਾਂ ਨੇ ਧਾਰਮਿਕ ਨਫ਼ਰਤ ਤੋਂ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ। ਕਿਸੇ ਵਿਅਕਤੀ ਨੂੰ ਜਗਦੀਸ਼ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਣ ਲਈ 11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ 905-453-2121 ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਟੋਰਾਂਟੋ ਪੁਲਿਸ ਦਾ ਕਮਾਲ, ਪਿਛਲੇ 2 ਸਾਲਾਂ ਦੀ ਮਿਆਦ ਵਿਚ ਪੁਲਿਸ ਵਾਹਨਾਂ ਨੂੰ 1000 ਤੋਂ ਵੱਧ ਆਟੋਮੇਟਿਡ ਸਪੀਡਿੰਗ ਟਿਕਟਾਂ ਮਿਲੀਆਂ। ਕਾਕਪਿਟ ਵਿਚ ਅੱਗ ਲੱਗਣ ਤੋਂ ਬਾਅਦ ਨਿਊਯਾਰਕ ਜਾਣ ਵਾਲੀ ਫਲਾਈਟ ਨੂੰ ਟੋਰਾਂਟੋ ਵਾਪਸ ਪਰਤਣਾ ਪਿਆ। ਮਿਸੀਸਾਗਾ ਦੇ ਵਿਚ ਹੋਈ ਟੱਕਰ ਤੋਂ ਬਾਅਦ 2 ਡਰਾਈਵਰਾਂ ਸਮੇਤ 3 ਪੈਦਲ ਯਾਤਰੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪਹਿਲਾਂ ਤੋਂ ਹੀ ਕਈ ਮਾਮਲਿਆਂ ਵਿਚ ਸ਼ਾਮਲ ਅਤੇ ਹੁਣ ਮਿਸੀਸਾਗਾ ਮੰਦਰ ਚ ਕਥਿਤ ਤੌਰ ਤੇ ਭੰਨਤੋੜ ਕਰਨ ਅਤੇ ਦਾਨ ਪਾਤਰ ਡੱਬੇ ਨੂੰ ਚੋਰੀ ਕਰਨ ਵਾਲੇ ਅਪਰਾਧੀ ਦੀ ਪੁਲਿਸ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਤਾਂ ਜੋ ਤੁਸੀਂ ਸ਼ਾਇਦ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੀ
कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर।